अमरदास गुर हृदयाव्यामो हृदयाव्यावो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोविंद सिंह विशाला गुरु तेग बहादुर परम कृपाला परम कृपाला श्री गुरु गोविंद सिंह विशाला तरों धरा पर पुन पुन शीशा पुन पुन शीशा बंद हो बार बार जगदीशा तरों तरा पर पुन पुन शीशा जी पुन पुन शीशा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकारा सतगुरु तेहे प्रसाद सच होए वाहे गुरु जी की फतेह बिघ्न विनाशन सोए धन धन सच्चे पातशाह गरीब नवाज दीन दुनिया दे मालक चावर छतर तखत दे मालक गुरु गरीब नवाज हाजरा हजूर जहरा जहूर सर्ब कला भरपूर लोक परलोक के रखियक शब्दा अवतार सच्चे पातशाह महान सुखां दे दाते बाहर लै जाओ अज के आखो वाहेगुरु
वाहेगुरु
शब्द अवतार सुखां दे दाते दीन दयाल कृपाल अंतरजामी पूरन पार ब्रह्म परमेश्वर ਵਾਹਿਗੁਰੂ ਅਕਾਲ ਪੁਰਖ ਸਭ ਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ ਸਤਿਗੁਰੂ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸਭ ਸਿੱਖ ਸੰਗਤ ਬੜੇ ਹੀ ਪ੍ਰੇਮ ਨਾਲ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਾਜ਼ਰੀ ਦੇ ਅੰਦਰ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਸਾਨੂੰ ਇੱਕ ਉੱਦਮ ਬਖਸ਼ਿਸ਼ ਕੀਤਾ ਆਰ ਬਖਸ਼ਿਸ਼ ਕੀਤਾ ਆਪਣੀ ਪਵਿੱਤਰ ਹਾਜ਼ਰੀ ਵਿੱਚ ਬੈਠ ਕੇ ਆਪਣਾ ਦਰਸ਼ਨ ਆਪਣੇ ਦਰਸ਼ਨ ਕਰਨ ਦਾ ਭਾਵ ਗੁਰੂ ਜੀ ਦੇ ਦਰਸ਼ਨ ਕਰਨ ਦਾ ਅਤੇ ਗੁਰੂ ਜੀ ਦੇ ਅੰਮ੍ਰਿਤ ਰੂਪ ਬਚਨ ਸੁਣਨ ਦਾ ਗੁਰਬਾਣੀ ਕੀਰਤਨ ਸੁਣਨ ਦਾ ਮੌਕਾ ਗੁਰੂ ਜੀ ਨੇ ਬਖਸ਼ਿਸ਼ ਕੀਤਾ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਹੁਤ ਬਹੁਤ ਸ਼ੁਕਰ ਹੈ ਬੇਅੰਤ ਵਾਰ ਗੁਰੂ ਜੀ ਦਾ ਸ਼ੁਕਰ ਹੈ ਜਿਹੜਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਇਹੋ ਜਿਹਾ ਸਮਾਂ ਐਸਾ ਮੌਕਾ ਬਖਸ਼ਿਸ਼ ਕੀਤਾ ਹੈ ਐਸੇ ਸਮੇਂ ਤੋਂ ਸਦਾ ਹੀ ਸਾਧ ਸੰਗਤ ਜੀ ਕੁਰਬਾਨ ਜਾਣਾ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਜਿਹੜੇ ਬੱਚੇ ਨੇ ਜਾਂ ਆਪ ਵੀ ਹੈ ਬੰਦਾ ਪੂਰੀ ਪੂਰੀ ਇਕਾਗਰਤਾ ਬਣਾ ਕੇ ਰੱਖੇ ਮਸਾਂ ਹੀ ਸਾਨੂੰ ਦਿਹਾੜੀ ਵਿੱਚ ਇੱਕ ਘੰਟੇ ਦਾ ਸਮਾਂ ਮਿਲਦਾ ਜੀ ਮਸਾਂ ਹੀ ਮਿਲਦਾ ਜੀ ਤੁਸੀਂ ਇਮਾਨਦਾਰੀ ਨਾਲ ਗੱਲ ਕਰੀਏ ਬੜਾ ਕੋਈ ਬਿਰਲਾ ਸਿੱਖ ਹੋਏਗਾ ਜੀ ਜਿਹੜਾ ਆਪਣੇ ਘਰ ਵਿੱਚ ਬੈਠ ਕੇ 10 ਮਿੰਟ ਵੀ ਵਾਹਿਗੁਰੂ ਟਿਕ ਕੇ ਬੋਲਦਾ ਹੋਏਗਾ ਜੀ ਇਸ ਸਮੇਂ ਵਿੱਚ ਤਾਂ ਦੁਰਲੱਭ ਨੇ ਜੀ ਗੱਲੀ ਬਾਤੀ ਮੇਰੇ ਅਰਗੇ ਬਹੁਤ ਨੇ ਹਾਂਜੀ ਉਪਦੇਸ਼ ਦੇਣ ਵਾਲੇ ਮੇਰੇ ਅਰਗੇ ਬਹੁਤ ਨੇ ਪਰ ਇਕੱਲਾ ਇਕਾਗਰਤਾ ਦੇ ਵਿੱਚ ਬੈਠ ਕੇ ਕੋਈ ਬਿਰਲਾ ਹੀ ਰੱਬ ਦੀ ਮਿਹਰ ਵਾਲਾ ਹੋਏਗਾ ਜੀ ਜਿਹੜਾ ਆਪਣੇ ਘਰ ਵਿੱਚ ਜਿਹੜਾ ਸਮਾਂ ਹੈ ਉਹ ਭਜਨ ਵਿੱਚ ਲਾਉਂਦਾ ਹੋਵੇ ਜੀ ਕਿਉਂ ਅਬਲ ਤੇ ਕਲਯੁਗ ਵਾ ਪੈਰਾ ਹੀ ਇਸ ਤਰ੍ਹਾਂ ਦਾ ਵਰਤ ਰਿਹਾ ਜੀ ਸਮਾਂ ਹੀ ਨਹੀਂ ਕਿਸੇ ਕੋਲ ਹੈਗਾ ਜੀ ਹਾਂਜੀ ਜੇ ਮਸਾਂ ਮਸਾਂ ਗੁਰੂ ਜੀ ਦੀ ਗੱਲ ਕਰਨ ਸੁਣਨ ਦਾ ਮੌਕਾ ਮਿਲਿਆ ਉਸ ਸਮੇਂ ਵੀ ਜੇ ਸਾਡੇ ਅੰਦਰ ਇਕਾਗਰਤਾ ਨਾ ਬਣੇ ਗੁਰੂ ਦੀ ਮਿਹਰ ਨਾ ਵਰਤੇ ਇੰਨੀ ਸੁਭਾਏਮਾਨ ਗੱਲ ਨਹੀਂ ਹੈਗੀ ਜੀ ਗੁਰੂ ਸਾਹਿਬ ਮਿਹਰ ਕਰਨ ਇਹ ਸੰਗਤ ਦਾ ਸਮਾਂ ਬਹੁਤ ਕੀਮਤੀ ਹੁੰਦਾ ਜੀ ਖਾਸ ਕਰਕੇ ਇਹ ਵਾਲਾ ਜਿਹੜਾ ਸਮਾਂ ਜੀ ਇਹ ਬਹੁਤ ਕੀਮਤੀ ਹੁੰਦਾ ਜੀ ਇਸ ਕਰਕੇ ਸੰਗਤ ਦੇ ਜੀਆਂ ਨੂੰ ਬੇਨਤੀ ਹੈ ਆਪਾਂ ਪੂਰੀ ਪੂਰੀ ਇਕਾਗਰਤਾ ਦੇ ਨਾਲ ਬੈਠਣਾ ਜੀ ਹਾਂਜੀ ਬੱਚੇ ਤੁਹਾਡੇ ਵੱਡੀਆਂ ਉਮਰਾਂ ਨੂੰ ਹੋਣ ਇਹਨਾਂ ਬੱਚਿਆਂ ਦੀਆਂ ਹਾਂਜੀ ਪਰ ਆਪਾਂ ਪੂਰੀ ਪੂਰੀ ਇਕਾਗਰਤਾ ਦੇ ਨਾਲ ਬੈਠਣਾ ਇਹ ਸਮਾਂ ਗੁਰੂ ਜੀ ਦੀ ਮਿਹਰ ਵਾਲਾ ਬਖਸ਼ਿਸ਼ ਵਾਲਾ ਅਤੇ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦਾ ਹੈ ਸਾਰੀ ਸੰਗਤ ਆਓ ਬੜੇ ਪ੍ਰੇਮ ਨਾਲ ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਾਜ਼ਰੀ ਦੇ ਅੰਦਰ ਭਾਈ ਮਨਜੀਤ ਸਿੰਘ ਜੀ ਤੁਹਾਨੂੰ ਗੁਰਬਾਣੀ ਦਾ ਕੀਰਤਨ ਸੁਣਾ ਰਹੇ ਸੀ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਓ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਪੈਜ ਰੱਖਣ ਵਾਲਾ ਸ਼ਬਦ ਇੱਜ਼ਤ ਰੱਖਣ ਵਾਲਾ ਸ਼ਬਦ ਭਾਵ ਪ੍ਰਭ ਪੂਰਨ ਪੈਜ ਰਖਾਈ ਭਾਈ ਸਾਹਿਬ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜ ਰਹੇ ਸੀ ਆਓ ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਿਰ ਇੱਕ ਵਾਰ ਬੜੇ ਪ੍ਰੇਮ ਨਾਲ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ
ਸੱਚੇ ਪਾਤਸ਼ਾਹ ਮਹਾਰਾਜ ਦਾ ਪਵਿੱਤਰ ਇਤਿਹਾਸ ਸਭ ਸਿੱਖ ਸੰਗਤਾਂ ਤੁਸੀਂ ਬੜੇ ਪਿਆਰ ਨਾਲ ਹਰ ਰੋਜ਼ ਇਸ ਸਥਾਨ ਤੇ ਬੈਠ ਕੇ ਸੱਜ ਕੇ ਸਰਵਣ ਕਰਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਵਾਂ ਦਾ ਭਲਾ ਕਰਦੇ ਹੋਏ, ਸਿੱਖੀ ਬਖਸ਼ਿਸ਼ ਕਰਦੇ ਹੋਏ ਇਲਾਹਾਬਾਦ ਪਹੁੰਚੇ ਜੀ। ਇਲਾਹਾਬਾਦ ਦੀ ਧਰਤੀ 'ਤੇ 6 ਮਹੀਨੇ ਤੋਂ ਵੱਧ ਕੁਝ ਸਮਾਂ ਗੁਰੂ ਜੀ ਰਹੇ ਜੀ। ਇਲਾਹਾਬਾਦ ਦੀ ਧਰਤੀ 'ਤੇ ਹੀ 10ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਧਰੇ ਮਾਏ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਮਹਾਰਾਜ ਸੱਚੇ ਪਾਤਸ਼ਾਹ ਨੇ ਧੰਨ ਮਾਤਾ ਜੀ ਮਾਤਾ ਗੁਜਰੀ ਜੀ, ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿੰਨਾਂ ਦੀ ਵੱਡੀ ਬੰਦਗੀ ਤੋਂ ਪ੍ਰਸੰਨ ਹੋ ਕੇ ਪਰਮੇਸ਼ਰ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਆਉਣਾ ਕੀਤਾ ਜੀ। ਉਹ ਆਪ ਜੀ ਨੇ ਸਾਰਾ ਪ੍ਰਸੰਗ ਕੱਲ੍ਹ ਤੁਸਾਂ ਸਰਵਣ ਕੀਤਾ ਸੀ। ਕਥਾ ਤੇ ਸਾਧ ਸੰਗਤ ਜੀ ਬਹੁਤ ਵੱਡੀ ਹੈ, ਬਹੁਤ ਵਿਸ਼ਾਲ ਹੈ, ਸਾਡੀ ਬੁੱਧੀ ਛੋਟੀ ਹੈ ਜੀ। ਸਾਰੀਆਂ ਗੱਲਾਂ ਮੈਂ ਆਪ ਜੀ ਦੇ ਨਾਲ ਪ੍ਰਸੰਗ ਵਿੱਚ ਕਹਿ ਨਹੀਂ ਪਾਇਆ, ਮੈਨੂੰ ਆਪ ਜੀ ਮਾਫ਼ੀ ਬਖਸ਼ਿਸ਼ ਕਰਿਓ ਜੀ। ਮਾਤਾ ਜੀ ਮਾਤਾ ਨਾਨਕੀ ਜੀ ਉਸ ਦਿਨ ਤੋਂ ਬਹੁਤ ਖੁਸ਼ ਹੋਏ ਜੀ। ਤੁਸੀਂ ਖੁਦ ਸਾਹਿਬ ਲਾਓ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਹ ਗੱਲ ਲਿਖਦੇ, ਗੁਰਮੁਖੋ ਖੁਸ਼ੀਆਂ ਵਿੱਚੋਂ ਸਭ ਤੋਂ ਵੱਡੀ ਖੁਸ਼ੀ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਹੈ, ਕਹਿਣ ਲੱਗੇ। ਹਾਂਜੀ, ਗੱਲ ਬੜੇ ਧਿਆਨ ਨਾਲ ਸੁਣਿਓ। ਖੁਸ਼ੀਆਂ ਵਿੱਚੋਂ ਸਭ ਤੋਂ ਵੱਡੀ ਖੁਸ਼ੀ ਦਾ ਨਾਮ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਕਿਉਂ? ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਰੱਖੇ ਹਮਰੀ ਗੁਰਿਆਈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਬਖਸ਼ਿਸ਼ ਕੀਤੀ ਹੈ ਜੀ। ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਐਸੀ ਗੁਰਿਆਈ ਪਾਤਸ਼ਾਹੀ ਇਹਨਾਂ ਨੂੰ ਦਿਆਂਗਾ, ਯਾਦ ਕਰਨਗੇ ਕਿ ਸਾਡੇ ਗੁਰੂ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਖੁਸ਼ੀਆਂ ਵਿੱਚੋਂ ਸਭ ਤੋਂ ਵੱਡੀ ਖੁਸ਼ੀ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਆ ਹੋਲਾ ਮਹੱਲਾ ਜਿਹੜਾ ਚੱਲ ਰਿਹਾ, ਇਸ ਸਥਾਨ ਤੋਂ ਵੀ ਗੁਰੂ ਕੀਆਂ ਸੰਗਤਾਂ ਹੋਲੇ ਮਹੱਲੇ 'ਤੇ ਗਈਆਂ ਨੇ। ਹੋਲੇ ਤੋਂ ਪਹਿਲਾਂ ਸੰਗਤ ਦੀ ਹੋਲੀ ਆਉਂਦੀ ਹੈ ਜੀ। ਜਿਹੜੀ ਹੋਲੀ ਹੈ, ਪੁਰਾਤਨ ਰਵਾਇਤ ਅਨੁਸਾਰ ਇਹਦਾ ਸੰਬੰਧ ਪ੍ਰਹਿਲਾਦ ਭਗਤ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਜੀ। ਭਗਤ ਪ੍ਰਹਿਲਾਦ ਸਾਹਿਬ ਨੇ ਵਾਹਿਗੁਰੂ ਦੀ ਬੰਦਗੀ ਕੀਤੀ ਜੀ। ਹਰਨਾਕਸ਼ ਭਗਤ ਪ੍ਰਹਿਲਾਦ ਸਾਹਿਬ ਦਾ ਬਾਪ ਹੈ, ਲੋਕਾਂ ਕੋਲੋਂ ਆਪਣੀ ਪੂਜਾ ਕਰਾਉਣ ਲੱਗ ਪਿਆ, ਆਪਣਾ ਨਾਮ ਜਪਾਉਣ ਲੱਗ ਪਿਆ ਜੀ। ਉਹਦੇ ਘਰ ਦੇ ਬੰਦਿਆਂ ਨੇ ਉਹਦੀ ਵਿਰੋਧਤਾ ਕੀਤੀ ਵੀ ਭਾਈ, ਪਰਮੇਸ਼ਰ ਤੇ ਪਰਮੇਸ਼ਰ ਹੀ ਹੈ, ਤੂੰ ਪਰਮੇਸ਼ਰ ਦੀ ਥਾਂ ਤੇ ਆਪਣਾ ਨਾਮ ਨਾ ਜਪਾ ਜੀ, ਇਹ ਕਿਸੇ ਦੀ ਮਾੜੀ ਦੇਣ ਹੋਣ ਉਹ ਫਿਰ ਇਹੋ ਜਿਹਾ ਕੰਮ ਕਰਦਾ, ਮਾੜੇ ਦੇਣ ਹੋਣ ਬੰਦਾ ਗੁਰੂਆਂ ਦੀ ਵੀ ਬਰਾਬਰੀ ਕਰਦਾ ਜੀ। ਹਾਂਜੀ, ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ, ਮਹਾਰਾਜ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵੀ ਕਿਰਪਾ ਕੀਤੀ ਜੀ। ਉਸ ਸਮੇਂ ਵੀ ਜਿਹੜਾ ਕਿਹਾ ਜਾਂਦਾ ਸੀ ਨਾ, ਜਲੇ ਹਰੀ ਥਲੇ ਹਰੀ, ਤੇ ਹਰਨਾਕਸ਼ ਕਹਿਣ ਲੱਗ ਪਿਆ ਸੀ ਵੀ ਜਲੇ ਹਰੀ ਥਲੇ ਹਰੀ ਨਹੀਂ ਕਹਿਣਾ, ਆਖਣਾ ਜਲ ਹਰਨਾਕਸ਼ ਥਲ ਹਰਨਾਕਸ਼। ਬੰਦਾ ਜਿੰਨਾ ਮਰਜ਼ੀ ਸਿਆਣਾ ਹੋ ਜੇ ਜੀ, ਜਿੰਨੇ ਮਰਜ਼ੀ ਵਰਸ ਰਾਪ ਲਈ ਫਿਰੇ ਜੀ, ਕਿਰਪਾ ਤੇ ਉੱਤੋਂ ਵਾਹਿਗੁਰੂ ਜੀ ਦੀ ਵਰਤਣੀ ਹੈ ਜੀ। ਹਾਂਜੀ, ਬੜਾ ਚਲਾਕ ਸੀਗਾ, ਇਹੋ ਜਿਹੇ ਵਰ ਪ੍ਰਾਪਤ ਕੀਤੇ ਸੀਗੇ ਜਿਹਦੇ ਨਾਲ ਉਹ ਸਮਝਦਾ ਸੀ ਵੀ ਮੇਰੀ ਮੌਤ ਨਹੀਂ ਆਏਗੀ ਜੀ। ਗੁਰਮੁਖੋ, ਬੰਦੇ ਦੀ ਉਮਰ ਵੱਡੀ ਹੋਣ ਨਾਲ ਬੰਦਾ ਰੱਬ ਨਹੀਂ ਬਣ ਜਾਂਦਾ ਜੀ, ਰੱਬ ਰੱਬ ਹੀ ਹੈ ਤੇ ਬੰਦਾ ਬੰਦਾ ਹੀ ਹੈ ਜੀ, ਪਰਮੇਸ਼ਰ ਪਰਮੇਸ਼ਰ ਹੀ ਹੈ ਤੇ ਜੀਵ ਜੀਵ ਹੀ ਹੈ ਜੀ। ਉਮਰ ਵੱਡੀ ਹੋਣ ਨਾਲ ਕੀ ਹੋ ਜਾਏਗਾ ਜੀ? ਹਾਂਜੀ, ਉਮਰਾਂ ਤੇ ਸੱਪਾਂ ਦੀਆਂ ਵੀ ਬਹੁਤ ਜ਼ਿਆਦਾ ਜੀ। ਮਹਾਰਾਜ ਨੇ ਕਿਹਾ ਨੀ, ਸਰਪ ਜੈਸੇ ਅਰਜਾਰੀ, ਸੱਪ ਦੀ ਉਮਰ ਵਿਅਰਥ ਹੋ ਜਾਂਦੀ ਜੀ, 100-100 ਸਾਲ ਤੋਂ ਉੱਤੇ ਕੀ ਕਈ ਕਈ ਸਾਲ ਉਮਰਾਂ ਹੁੰਦੀਆਂ ਜੀ। ਉਮਰ ਹੋਣ ਨਾਲ ਨੀ ਉਹਨੂੰ ਸੀਗਾ ਵੀ ਹੁਣ ਉਮਰ ਵੱਡੀ ਹੋ ਗਈ, ਹੁਣ ਆਪਾਂ ਮਰਨਾ ਹੀ ਨਹੀਂ ਹੈ ਜੀ, ਆਪਣਾ ਨਾਮ ਜਪਾਉਣ ਲੱਗ ਪਿਆ। ਤੇ ਘਰ ਵਿੱਚੋਂ ਵਿਰੋਧਤਾ ਉਦੋਂ ਸ਼ੁਰੂ ਹੋਈ ਜਦੋਂ ਰੱਬ ਨੂੰ ਵੱਡਾ ਕਹਿਣ ਵਾਲਾ ਪੁੱਤ ਘਰ ਵਿੱਚ ਪੈਦਾ ਹੋ ਗਿਆ ਜੀ। ਭਗਤ ਪ੍ਰਹਿਲਾਦ ਸਾਹਿਬ, ਹਰੀ ਹਰੀ ਜਪਣਾ, ਵਾਹਿ ਪਰਮੇਸ਼ਰ ਦਾ ਨਾਮ ਜਪਣਾ, ਤੁਹਾਨੂੰ ਸਾਰਿਆਂ ਨੂੰ ਭਗਤ ਜੀ ਦਾ ਜੀਵਨ ਪਤਾ ਜੀ, ਪਰ ਮੈਂ ਦਾਸ ਫਿਰ ਵੀ ਇਹ ਬੇਨਤੀ ਕਰਨ ਆ, ਗੁਰਮੁਖੋ ਭਗਤ ਜੀ ਦਾ ਜੀਵਨ ਜਿੰਨੀ ਵਾਰੀ ਸੁਣੋਗੇ ਓਨੀ ਵਾਰੀ ਬੰਦੇ ਅੰਦਰ ਭਗਤੀ ਕਰਨ ਦਾ ਥੋੜਾ ਬਹੁਤਾ ਚਾਅ ਤੇ ਪੈਦਾ ਹੋ ਹੀ ਜਾਂਦਾ ਜੀ। ਜਿਹੜੇ ਇਸ ਮਾਰਗ ਤੇ ਤੁਰੇ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਗੁਰੂ ਘਰ ਵਿੱਚ ਆਉਣ ਵਾਲੇ ਜਦੋਂ ਐਸੇ ਰੱਬ ਦੇ ਭਗਤਾਂ ਦੀ ਗੱਲ ਸੁਣਦੇ, ਬਹੁਤਾ ਨਹੀਂ ਥੋੜਾ ਬਹੁਤਾ ਤੇ ਬੰਦੇ ਦਾ ਭਗਤੀ ਕਰਨ ਨੂੰ ਜੀ ਕਰ ਹੀ ਆਉਂਦਾ ਜੀ, ਵੀ ਅਸੀਂ ਵੀ ਵਾਹਿਗੁਰੂ ਵਾਹਿਗੁਰੂ ਜਪੀਏ। ਬਸ ਜੀ, ਦੋ ਉਸਤਾਦ ਰੱਖੇ ਜੀ, ਸੰਡਾ ਤੇ ਮਰਕਾ। ਅਮਰਕਾ ਵੀ ਲਿਖਿਆ ਜੀ ਉਹਦੇ ਬਾਰੇ। ਉਹਨਾਂ ਪ੍ਰਹਿਲਾਦ ਸਾਹਿਬ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਜੀ, ਵੀ ਪ੍ਰਹਿਲਾਦ ਪੁੱਤ ਰੱਬ ਰੱਬ ਨਹੀਂ ਕਰਨਾ, ਹਰੀਅਰ ਹੀ ਨਹੀਂ ਕਰਨਾ ਤੇ ਹਰ ਨਾਕਸ਼ ਕਰਨਾ ਜੀ। ਪਰ ਪ੍ਰਹਿਲਾਦ ਸਾਹਿਬ ਦੇ ਬਾਰੇ ਬਾਣੀ ਚ ਲਿਖਿਆ ਵੀ ਸੰਡਾ ਮਰਕਾ ਜਾ ਕੇ ਪੁਕਾਰ ਕਰਦੇ ਨੇ ਕਿ ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਜੀ। ਉਹ ਆਪ ਤੇ ਵਿਗੜਿਆ ਹੀ ਹੋਇਆ, ਉਹਨੇ ਆਪਣੇ ਨਾਲ ਦੇ ਸਾਰੇ ਬੱਚੇ ਵੀ ਵਿਗਾੜ ਦਿੱਤੇ, ਉਹਨਾਂ ਨੂੰ ਵੀ ਰੱਬ ਦਾ ਨਾਮ ਜਪਣੇ ਲਾ ਤਾ, ਗੁਰਮੁਖ ਦਾ ਅਸਰ ਪੈ ਜਾਂਦਾ ਜੀ। ਹਰਨਾਕਸ਼ ਦੀ ਇੱਕ ਭੈਣ ਸੀਗੀ ਜੀ, ਜਿਹਦਾ ਨਾਮ ਹੋਲਕਾ ਲਿਖਿਆ ਜੀ, ਹੋਲਕਾ। ਉਹਨੂੰ ਵਰ ਪ੍ਰਾਪਤ ਸੀਗਾ ਸਤਪੁਰਸ਼ ਕੋਲੋਂ, ਚਾਦਰ ਐਸੀ ਸੀ ਜਿਹਨੂੰ ਲੈ ਕੇ ਉਹ ਅੱਗ ਵਿੱਚ ਵੀ ਬੈਠ ਜਾਏਗੀ ਤੇ ਅੱਗ ਉਹਨੂੰ ਸਾੜ ਨਹੀਂ ਸਕਦੀ ਜੀ। ਹੁਣ ਵੇਖ ਲਓ, ਬੰਦਾ ਜਪ ਤਪ ਭਜਨ ਕਰਨ ਦਿਆ ਤੇ ਮੰਗੀ ਕੀ ਜੀ, ਚਾਦਰ ਜੀ, ਵੀ ਮੈਂ ਅੱਗ 'ਚ ਨਾ ਸੜਾਂ। ਹਾਂਜੀ, ਇਹ ਜਿਹੜੇ ਵਾਰ ਵੋਰ ਨੇ ਇਹ ਇੱਦਾਂ ਦੇ ਹੀ ਹੁੰਦੇ ਜੀ ਸੰਗਤ ਜੀ। ਅਤੇ ਬਸ ਫਿਰ ਕੀ ਸੀ, ਜਦੋਂ ਤੁਸੀਂ ਖੁਦ ਸਾਬ ਲਾਓ, ਹੰਕਾਰ ਵਿੱਚ ਮਸਤ ਹੋਇਆ ਬੰਦਾ ਆਪਣੇ ਪੁੱਤ ਨੂੰ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦਾ ਜੀ, ਆਪਣੇ ਪੁੱਤ ਨੂੰ ਮਾਰਨ ਤੋਂ ਵੀ ਉਹ ਗੁਰੇਜ਼ ਨਹੀਂ ਕਰਦਾ। ਹਰਨਾਕਸ਼ ਜੀ, ਹਰਨਾਕਸ਼ ਨੇ ਵੇਖਿਆ ਪ੍ਰਹਿਲਾਦ ਮੇਰੇ ਕਹਿਣੇ ਵਿੱਚ ਨਹੀਂ ਹੈ, ਉਹਨੇ ਪ੍ਰਹਿਲਾਦ ਸਾਹਿਬ ਨੂੰ ਮਾਰਨ ਦਾ ਫੁਰਨਾ ਬਣਾਇਆ ਜੀ, ਬੜਾ ਮਾਰਨ ਦਾ ਯਤਨ ਕੀਤਾ ਜੀ। ਇਹ ਸਾਰੀ ਕਥਾ ਤੁਸੀਂ ਬੜੀ ਵਾਰੀ ਸੁਣੀ ਹੋਏਗੀ ਜੀ। ਹਾਂਜੀ, ਪਰ ਵਿੱਚੋਂ ਤੱਤ ਲੈਣਾ ਜੀ ਅਸੀਂ ਜੀ, ਹੰਕਾਰ ਵਿੱਚ ਮਸਤ ਹੋਏ ਬੰਦੇ ਦੇ ਅੱਗੇ ਕੋਈ ਰਿਸ਼ਤਾ ਵੀ ਕੁਛ ਨਹੀਂ ਹੈਗਾ ਜੀ, ਪ੍ਰਭਤਾ ਵਾਲੇ ਬੰਦੇ ਅੱਗੇ ਕੋਈ ਰਿਸ਼ਤਾ ਕੁਛ ਨਹੀਂ ਹੈਗਾ, ਉਹ ਸਾਰਿਆਂ ਰਿਸ਼ਤਿਆਂ ਦਾ ਘਾਣ ਕਰ ਸਕਦਾ ਜੀ। ਮਾਂ ਨੇ ਵੀ ਸਮਝਾਇਆ, ਧੰਨ ਨੇ ਭਗਤ ਪ੍ਰਹਿਲਾਦ ਸਾਹਿਬ, ਮਾਂ ਨੇ ਵੀ ਸਮਝਾਇਆ, ਪੁੱਤਰ ਰਾਮ ਨਾਮ ਛੋਡੋ, ਵਾਹਿਗੁਰੂ ਪਰਮੇਸ਼ਰ ਦਾ ਨਾਮ ਛੱਡ ਦੇ। ਪਰ ਮਾਂ ਨੇ ਕਿਹਾ ਸੀ, ਵਾਹਿਗੁਰੂ ਪ੍ਰਹਿਲਾਦ ਸਾਹਿਬ ਨੇ ਆਖਿਆ ਨਹੀਂ, ਆਪਣੇ ਉਸਤਾਦਾਂ ਨੂੰ ਵੀ ਕਿਹਾ ਸੀ, ਮੇਰੀ ਪੱਟੀਆਂ ਲਿਖਦੇ ਹੋ ਸ੍ਰੀ ਗੋਪਾਲ, ਮੇਰਾ ਔਰ ਪੜ੍ਹਨ ਸਿਉਂ ਨਹੀਂ ਕਾਮ, ਮੋਕੋ ਕਹਾਂ ਪੜ੍ਹਾ ਬਸ ਆਲ ਜਾ, ਐਵੇਂ ਆਲ ਜਾਲ ਨਾ ਉਲ ਜਲੂਲ ਨਾ ਪੜਾਓ, ਮੇਰੀ ਪੱਟੀ ਤੇ ਸ੍ਰੀ ਗੋਪਾਲ ਲਿਖੋ, ਵਾਹਿਗੁਰੂ ਜੀ ਦਾ ਨਾਮ ਲਿਖ ਦਿਓ। ਮਾਂ ਦੇ ਸਮਝਾਇਆ ਵੀ ਨਹੀਂ ਸਮਝੇ ਤੇ ਪਿਓ ਨੇ ਪੁੱਤ ਨੂੰ ਮਾਰਨ ਦਾ ਪੂਰਾ ਪੂਰਾ ਫੁਰਨਾ ਬਣਾਇਆ ਜੀ। ਪ੍ਰਹਿਲਾਦ ਸਾਹਿਬ ਨੇ ਆਪ ਆਪਣੀ ਕਥਾ ਵੀ ਸੁਣਾਈ ਸੀ ਇਸ ਗ੍ਰੰਥ ਚੋਂ, ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਤੁਸੀਂ ਸੁਣੀ ਹੋਏਗੀ। ਪ੍ਰਹਿਲਾਦ ਸਾਹਿਬ ਦੇ ਹੋਰ ਤਿੰਨ ਭਰਾ ਹੈਗੇ ਸੀਗੇ ਜੀ, ਪਰ ਵੇਖ ਲਓ ਉਹਨਾਂ ਨਾਮ ਨਹੀਂ ਜਪਿਆ, ਉਹਨਾਂ ਦਾ ਨਾਮ ਕਿਸੇ ਨੂੰ ਪਤਾ ਨਹੀਂ ਹੈਗਾ ਜੀ। ਨਾਮ ਵੀ ਉਹਨਾਂ ਦੇ ਪ੍ਰਸਿੱਧ ਨੇ ਜਿਹਨਾਂ ਵਾਹਿਗੁਰੂ ਦਾ ਨਾਮ ਜਪਿਆ ਜੀ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਹੁ ਕੁੰਟ ਮਾਨੈ, ਕੱਲਾ ਜਾਣਿਆ ਨਹੀਂ ਜਾਂਦਾ, ਉਹਦੀ ਮੰਨਤਾ ਹੁੰਦੀ ਜੀ, ਚਾਰ ਕੁੰਟਾਂ ਵਿੱਚ ਪੂਜਾ ਹੁੰਦੀ ਜੀ ਉਹਦੀ ਜੀ। ਬਸ ਜੀ, ਮਾਰਨ ਦੇ ਯਤਨ ਤੇ ਬੜੇ ਕੀਤੇ, ਬੜੀ ਲੰਮੀ ਕਥਾ ਜੀ ਪ੍ਰਹਿਲਾਦ ਸਾਹਿਬ ਦੀ। ਪਰ ਹਰਨਾਕਸ਼ ਦੀ ਭੈਣ ਕੋ ਇਹ ਵਰ ਸੀਗਾ, ਉਹ ਕਹਿਣ ਲੱਗੇ ਤੁਸੀਂ ਲੱਕੜਾਂ ਬਾਲੋ, ਮੈਂ ਪ੍ਰਹਿਲਾਦ ਨੂੰ ਗੋਦੀ ਵਿੱਚ ਲਾ ਕੇ ਬੈਠਦੀ ਹਾਂ, ਅੱਗ ਲਾ ਦਿਓ ਤੇ ਮੈਂ ਤੇ ਬਚ ਹੀ ਜਾਣਾ ਤੇ ਪ੍ਰਹਿਲਾਦ ਸੜ ਜਾਏਗਾ ਜੀ, ਭੂਆ ਨਹੀਂ ਹੋਏਗੀ ਜੀ, ਡੈਣ ਹੀ ਹੋਏਗੀ ਜੀ ਉਹ ਜੀ, ਮਾਫ ਕਰਿਓ, ਭੂਆ ਨਹੀਂ ਹੋਏਗੀ ਜੀ ਉਹ। ਜਿਹੜਾ ਐਸਾ ਸੋਚ ਰਹੀ ਹੈ ਉਹ ਇਸਤਰੀ ਕਹਾਉਣ ਦੇ ਵੀ ਯੋਗ ਨਹੀਂ ਹੈਗੀ ਜੀ। ਉਹਨੇ ਬਣਾਇਆ ਜੀ, ਪ੍ਰਹਿਲਾਦ ਸਾਹਿਬ ਦੀ ਮਾਂ ਨੂੰ ਪਤਾ ਲੱਗਾ, ਮਾਂ ਨੇ ਬੜੇ ਤਰਲੇ ਲਏ, ਵੇਖੀ ਕਿਤੇ ਹੋਲਕਾ ਮੇਰੇ ਪੁੱਤ ਨਾ ਐਸਾ ਨਾ ਕਰੀ, ਉਹ ਕਹਿਣ ਲੱਗੀ ਮੈਨੂੰ ਤੇ ਮੇਰੇ ਭਰਾ ਨੇ ਕਿਹਾ ਮੈਂ ਤੇ ਐਤਾਂ ਕਰਨਾ ਹੀ ਕਰਨਾ ਜੀ, ਨਾ ਹੋਲਕਾ ਐਸਾ ਨਾ ਕਰੀ, ਮੇਰਾ ਪੁੱਤ ਨਾ ਮਾਰੀ। ਉਹ ਕਹਿਣ ਲੱਗੀ ਮਾਰੀ ਨਾ, ਮੈਨੂੰ ਤੇ ਸਾੜਨ ਦਾ ਹੁਕਮ ਹੋ ਗਿਆ ਉਤੋਂ। ਮਾਂ ਦੇ ਮਨਾ ਕਰਦਿਆਂ ਕਰਦਿਆਂ ਵੀ ਪ੍ਰਹਿਲਾਦ ਸਾਹਿਬ ਨੂੰ ਲੈ ਕੇ ਬਹਿ ਗਈ। ਇਹ ਸੱਚੀ ਘਟਨਾ ਦੀ ਸੱਚੀ ਦੀ ਅੱਗ ਬਾਲ ਦਿੱਤੀ, ਉਧਰੋਂ ਅੱਗ ਬਲੀ, ਉਧਰੋਂ ਰੱਬ ਦੇ ਪਿਆਰੇ ਨੇ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰਤਾ ਜੀ। ਗੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ,
ਫਿਰ ਆਖੋ ਵਾਹਿਗੁਰੂ,
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 ਵਾਹਿਗੁਰੂ।
ਨਾਮ ਸਭ ਦੁੱਖਾਂ ਤੋਂ ਬਚਾ ਲੈਂਦਾ ਜੀ। ਹਾਂਜੀ, ਕੱਲਾ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਇਹ ਤੇ ਪੰਗਤੀ ਹੈਗੀ ਆ। ਪਰ ਜੇ ਮਾਂ ਦੇ ਪੇਟ ਦੀ ਅਗਨੀ ਤੋਂ ਬਚਾਇਆ ਸਾਨੂੰ ਸਾਰਿਆਂ ਨੂੰ, ਤੇ ਜਿਨ੍ਹਾਂ ਰੱਬ ਦੀ ਭਗਤੀ ਕੀਤੀ ਉਹਨਾਂ ਨੂੰ ਪ੍ਰਤੱਖ ਅੱਗ ਬਲ ਦੀ ਵਿੱਚੋਂ ਵੀ ਰੱਬ ਨੇ ਬਚਾ ਲਿਆ ਜੀ। ਹੋਲਕਾ ਬੜੀ ਚਲਾਕ, ਚਲਾਕਾਂ ਦੀਆਂ ਚਲਾਕੀਆਂ ਫੇਲ ਹੋ ਜਾਂਦੀਆਂ ਜੀ ਭਗਤਾਂ ਅੱਗੇ ਜੀ। ਵਾਹਿਗੁਰੂ ਨੇ ਕੀਤੀ ਮਿਹਰ, ਉਹ ਜਿਹੜੀ ਚਾਦਰ ਸੀਗੀ ਹੋਲਕਾਂ ਤੋਂ ਲੱਥ ਕੇ ਤੇ ਪ੍ਰਹਿਲਾਦ ਸਾਹਿਬ ਤੇ ਪੈ ਗਈ ਜੀ। ਹਾਂਜੀ, ਅੱਗ ਬਹੁਤ ਜ਼ਿਆਦਾ ਮੱਚੀ ਤੇ ਚੀਕਾਂ ਦੀ ਆਵਾਜ਼ ਆਵੇ ਜੀ। ਹਰਨਾਕਸ਼ ਨੇ ਸਾਹਮਣੇ ਸਾਰਾ ਕੁਝ ਵੇਖਿਆ, ਉਹਨੂੰ ਸੀ ਵੀ ਸ਼ਾਇਦ ਮੇਰਾ ਪੁੱਤ ਚੀਕਾਂ ਮਾਰਨ ਦਿਆ, ਪਰ ਉਹਨੂੰ ਪੁੱਤ ਪੁੱਤ ਨਹੀਂ ਨਜ਼ਰ ਆਉਂਦਾ, ਉਹਨੂੰ ਪੁੱਤ ਜਿਹੜਾ ਸੀ ਆਪਣਾ ਦੁਸ਼ਮਣ ਨਜ਼ਰ ਆਉਂਦਾ ਹੁੰਦਾ ਸੀਗਾ ਜੀ। ਵੀ ਇਹ ਤੇ ਮੇਰਾ ਦੁਸ਼ਮਣ ਹੈ, ਮੇਰਾ ਦੁਸ਼ਮਣ ਹੈ, ਖੁਸ਼ ਹੋਵੇ ਜੀ। ਤੇ ਜਦੋਂ ਐ ਕੰਮ ਠੰਡਾ ਹੋਣ ਲੱਗਾ ਤੇ ਉਹ ਬਲਦੀ ਅੱਗ ਵਿੱਚੋਂ ਆਵਾਜ਼ਾਂ ਆਉਣ ਵਾਹਿਗੁਰੂ ਦੇ ਨਾਮ ਦੀਆਂ ਜੀ। ਉਹ ਕਹਿਣ ਲੱਗਾ ਵੀ ਇਹ ਕੀ ਗੱਲ ਹੈ, ਇਹ ਤੇ ਆਵਾਜ਼ ਪ੍ਰਹਿਲਾਦ ਦੀ ਆ ਰਹੀ ਹੈ। ਤੇ ਵੇਖਿਆ ਹੋਲਕਾ ਵੀ ਸੜ ਕੇ ਸਵਾਹ ਹੋਈ ਸੀ ਤੇ ਲੱਕੜਾਂ ਵੀ ਸੜ ਕੇ ਸਵਾਹ ਹੋ ਗਈਆਂ ਜੀ। ਹਰਨਾਕਸ਼ ਰੋਇਆ ਜੀ, ਉਹ ਤੇ ਰੋਂਦਾ ਕਲਾਉਂਦਾ ਚਲੇ ਗਿਆ ਜੀ। ਤੇ ਜੋ ਰਵਾਇਤ ਹੈ ਉਹਦੀ ਰਾਖ ਚੁੱਕ ਕੇ ਲੋਕਾਂ ਉਡਾਈ ਹਵਾ ਵਿੱਚ ਦੀ, ਹਵਾ ਵਿੱਚ ਉਡਾਈ ਉਹਦੀ ਰਾਖ ਦੀ। ਇਸ ਕਰਕੇ ਵੀ ਇਹ ਮਾੜੀ ਸੀਗੀ ਜੀ, ਅਨਿਆ ਕੀਤਾ ਜੀ। ਹੁਣ ਵੀ ਹਿੰਦੂ ਵੀਰ ਕਈ ਹੋਲੀ ਵਾਲੇ ਦਿਨ ਹੋਲੀ ਰਾਤ ਨੂੰ ਬਾਲਦੇ ਵੀ ਨੇ ਜੀ, ਜਿਵੇਂ ਲੋਹੜੀ ਬਾਲਦੇ ਨਾ ਕਈ, ਉਵੇਂ ਹੋਲੀ ਵੀ ਬਾਲਦੇ ਜੀ ਉਹ ਜੀ। ਬਸ ਜੀ ਪ੍ਰਹਿਲਾਦ ਸਾਹਿਬ ਬਚ ਗਏ ਜੀ। ਹੋਲਕਾ ਜਿਸ ਦਿਨ ਮਰੀ ਉਸ ਦਿਨ ਫਿਰ ਹੋਲੀ ਬਣੀ ਜੀ। ਫਿਰ ਜੀ ਇਹ ਤਿਉਹਾਰ ਸ਼ੂਦਰਾਂ ਤੋਂ ਸ਼ੁਰੂ ਹੋਇਆ ਸੀਗਾ ਜੀ। ਬ੍ਰਾਹਮਣਾਂ ਨੇ ਕਿਹਾ ਵੀ ਖੱਤਰੀਆਂ ਦਾ ਵੀ ਤਿਉਹਾਰ ਵੱਖਰਾ, ਬ੍ਰਾਹਮਣਾਂ ਦਾ ਵੀ ਵੱਖਰਾ, ਹਾਂਜੀ ਤੇ ਸ਼ੂਦਰਾਂ ਦਾ ਵੀ ਹੋਣਾ ਚਾਹੀਦਾ ਕੋਈ ਜੀ। ਤੇ ਸ਼ੂਦਰਾਂ ਨੂੰ ਆਖਿਆ ਚਲੋ ਆਹ ਤਿਉਹਾਰ ਤੁਸੀਂ ਮਨਾ ਲਿਆ ਕਰੋ, ਤੇ ਇਸ ਦਿਨ ਸਫਾਈ ਵੀ ਕਰਿਆ ਕਰਨੀ ਤੁਸੀਂ ਸਾਰੀ ਜੀ। ਉਹ ਵਿਚਾਰੇ ਮੰਨ ਗਏ ਜੀ। ਹੋਲੀ ਦਾ ਸਿੱਖ ਨਾਲ ਸੰਬੰਧ ਕੋਈ ਨਹੀਂ ਹੈਗਾ ਜੀ ਭਾਈ, ਤਾਂ ਸਿਰਫ ਹੋਲਕਾ ਦਾ ਮਰਨ ਵਾਲਾ ਦਿਨ ਹੈ, ਭਗਤ ਦੀ ਜਿੱਤ ਵਾਲਾ ਦਿਨ ਹੈ ਜੀ ਹੋਲੀ ਜੀ। ਹਾਂਜੀ, ਤੇ ਉਧਰੋਂ ਸ਼ੂਦਰ ਮਨਾਉਂਦੇ ਹੁੰਦੇ ਸੀਗੇ। ਜਿਹੜੀ ਮੈਂ ਗੱਲ ਸਾਧ ਸੰਗਤ ਜੀ ਆਰੰਭ ਕਰ ਬੈਠਾ, ਖੁਸ਼ੀਆਂ ਵਿੱਚੋਂ ਸਭ ਤੋਂ ਵੱਡੀ ਖੁਸ਼ੀ ਦਾ ਨਾਮ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਉਹ ਕਿਵੇਂ, ਜਿਹੜੇ ਸ਼ੂਦਰ ਹੋਲੀ ਮਨਾਉਂਦੇ ਸੀਗੇ ਜਦੋਂ ਉਹ ਬਣੇ ਗੁਰੂ ਕੇ ਸਿੱਖ, ਗੁਰੂ ਘਰ ਵਿੱਚ ਤੇ ਕੋਈ ਸ਼ੂਦਰ ਨਹੀਂ ਤੇ ਕੋਈ ਉੱਚੀ ਨੀਵੀਂ ਜਾਤ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਹੋਲੀ ਨਹੀਂ ਮਨਾਉਣੀ, ਔਰਨ ਕੀ ਹੋਲੀ ਮੰਮ ਹੋਲਾ, ਮੇਰਾ ਹੋਲਾ ਹੋਏਗਾ। ਕਹਿਣ ਲੱਗੇ ਕਹੇ ਉਹ ਕਿਰਪਾ ਨਿਤ ਬਚਨ ਅਮੋਲਾ। ਤੇ ਹੋਲੇ ਤੇ ਗੁਰੂ ਸਾਹਿਬ ਮਹਾਰਾਜ ਨੇ ਫਿਰ ਕਿਰਪਾ ਕੀਤੀ। ਮਹਾਰਾਜ ਕਹਿੰਦੇ ਰੰਗਾਂ ਵਾਲੀ ਨੀ ਹੋਲੀ ਦੇਣੀ ਤੁਹਾਨੂੰ, ਸ਼ਸਤਰਾਂ ਵਾਲਾ ਹੋਲਾ ਦੇਣਾ। ਕਹਿਣ ਲੱਗੇ ਸ਼ਸਤਰਾਂ ਵਾਲਾ ਜੀ, ਹੋਲੇ ਦਾ ਅਰਥ ਹੈ ਹਮਲਾ, ਤੇ ਮਹੱਲੇ ਦਾ ਥਾਂ ਚ ਹਮਲੇ ਵਾਲੀ ਥਾਂ। ਤੇ ਪੁਰਾਤਨ ਸਮੇਂ ਵਿੱਚ ਗੁਰੂ ਸਾਹਿਬ ਐਸਾ ਖੁਦ ਕਰਾਉਂਦੇ ਹੁੰਦੇ ਸੀਗੇ ਜੀ। ਮਹਾਰਾਜ ਨੇ ਦੋ ਟੀਮਾਂ ਬਣਵਾਉਣੀਆਂ, ਇੱਕ ਨੂੰ ਹਮਲੇ ਵਾਲੀ ਬਣਾ ਦੇਣਾ ਤੇ ਇੱਕ ਨੂੰ ਕਹਿਣਾ ਆਪਣਾ ਬਚਾ ਕਰਕੇ ਵੇਖੋ। ਜਿਹੜੇ ਫੌਜ ਵਿੱਚ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਏਗਾ ਜੀ, ਫੌਜ ਵਿੱਚ ਭਾਵੇਂ ਜੰਗ ਹੋਵੇ ਜਾਂ ਨਾ ਹੋਵੇ, ਸਾਲ ਵਿੱਚ ਇੱਕ ਦਿਨ ਐਸਾ ਹੁੰਦਾ ਜੀ ਜਦੋਂ ਸਪੈਸ਼ਲ ਜੰਗ ਦੀ ਟ੍ਰੇਨਿੰਗ ਹੁੰਦੀ ਹੈ ਜੀ। ਔਰ ਉੱਥੇ ਕਰਨਾ ਕੀ ਹੁੰਦਾ ਜੀ, ਇਸੇ ਤਰ੍ਹਾਂ ਟੁਕੜੀਆਂ ਬਣਾਈਆਂ ਜਾਂਦੀਆਂ ਵੀ ਜੇ ਬਾਈ ਚਾਂਸ ਹਮਲਾ ਹੋ ਜੇ ਇਹਨਾਂ ਨੂੰ ਮੁਕਾਬਲਾ ਕਰਨਾ ਆਏ ਜੀ। ਖਾਲਸੇ ਦਾ ਜਿਹੜਾ ਅਸਲੀ ਤਿਉਹਾਰ ਹੈ ਉਹ ਹੋਲਾ ਮਹੱਲਾ ਹੈ ਜੀ। ਉਹ ਇਸ ਕਰਕੇ ਆ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੀ ਜੰਗ ਯੁੱਧ ਹੋਵੇ ਜਾਂ ਨਾ ਹੋਵੇ ਸਾਲ ਵਿੱਚ ਤਿੰਨ ਦਿਨ ਖਾਲਸਾ ਇਕੱਠਾ ਹੋ ਕੇ ਯੁੱਧ ਵਿੱਦਿਆ ਦਾ ਅਭਿਆਸ ਕਰਿਆ ਕਰੇ ਜੀ। ਮਾਫ ਕਰਿਓ ਲੰਗਰ ਮਾੜੇ ਨਹੀਂ ਹੈਗੇ, ਕੱਲ ਅਸੀਂ ਵੀ ਰਸਤੇ ਚੋਂ ਛੱਕ ਕੇ ਆਏ ਕਈ ਥਾਵਾਂ ਤੇ, ਪਰ ਹੁਣ ਹੋਲਾ ਮਹੱਲਾ ਕੇਵਲ ਲੰਗਰਾਂ ਦਾ ਨਾਮ ਰਹਿ ਗਿਆ ਜੀ। ਹਾਂਜੀ, ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਕੰਮ ਆਖਿਆ ਸੀ ਨਾ ਜੀ, ਉਹਦੇ ਤੋਂ ਕੰਮ ਭਟਕ ਗਏ। ਨਿਸ਼ਾਨ ਸਾਹਿਬ ਮੋਟਰਸਾਈਕਲਾਂ ਦੇ ਅੱਗੇ ਲਾਏ ਜੀ, ਇੰਨਾ ਪਵਿੱਤਰ ਗੁਰੂ ਦਾ ਨਿਸ਼ਾਨ ਤੇ ਮੋਟਰਸਾਈਕਲ ਤੇ ਲਾਈਦਾ ਜੀ ਉਹ ਜੀ। ਨਿਸ਼ਾਨ ਦਾ ਅਰਥ ਤੇ ਹੈ ਜਿੱਥੇ ਨਿਸ਼ਾਨ ਹੈ ਉੱਥੇ ਗੁਰੂ ਵੀ ਹੋਊ ਉੱਥੇ ਲੰਗਰ ਵੀ ਹੋਊ ਜੀ, ਤੇ ਮੋਟਰਸਾਈਕਲ ਦੇ ਅੱਗੇ ਲਾਈ ਫਿਰਦੇ ਜੀ, ਸਿਰ ਮੋਨੇ ਵਾਲ ਕਟਾਏ ਤੇ ਨਾਮਾ ਪਿੱਛੇ ਸਿੰਘ ਜੀ, ਤੇ ਐਂ ਤੁਰੇ ਫਿਰਦੇ ਜੀ ਉੱਥੇ। ਹਾਂਜੀ, ਉਹ ਜਿਹੜਾ ਗੁਰੂ ਸਾਹਿਬ ਨੇ ਹੋਲੇ ਮਹੱਲੇ ਦਾ ਰੱਖਿਆ ਸੀ ਨਾ ਜੀ, ਉਹ ਤੇ ਕੰਮ ਇੱਕ ਪਾਸੇ ਹੋ ਗਿਆ ਜੀ ਵਿੱਚੋਂ ਜੀ। ਹਾਂਜੀ, ਆਪਾਂ ਇੱਕ ਗੱਲ ਕਹਿੰਦੇ ਹਾਂ ਵੀ ਮਾਤਾ ਸਾਹਿਬ ਨੂੰ ਗੁਰੂ ਸਾਹਿਬ ਨੇ ਆਖਿਆ ਵੀ ਚਾਰ ਮੂਹੇ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ, ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁੱਤ ਚਾਰ। ਹਾਂਜੀ, ਵੀ ਚਾਰ ਚਲੇ ਗਏ ਕੋਈ ਗੱਲ ਨਹੀਂ, ਹਜ਼ਾਰਾਂ ਦੇ ਸਿਰ ਤੋਂ ਵਾਰੇ, ਤੇ ਮਾਫ ਕਰਿਓ ਹੁਣ ਮਾਤਾ ਜੀ ਮਾਤਾ ਸਾਹਿਬ ਦੇਵਾਂ ਜੀ ਗੁਰੂ ਸਾਹਿਬ ਨੂੰ ਪੁੱਛਦੇ ਹੋਣਗੇ ਵੀ ਜਿਹੜੇ ਕਈ ਹਜ਼ਾਰ ਉਹ ਤੇ ਨਜ਼ਰ ਨਹੀਂ ਆਉਂਦੇ ਸਭ ਮੋਨੇ ਨੇ, ਉਹ ਅਸਲ ਖਾਲਸਾ ਕਿੱਥੇ ਹੈ ਜੀ? ਹੋਲੇ ਮਹੱਲੇ ਦਾ ਮਕਸਦ ਹੋਰ ਹੈ, ਪਰ ਆਪਾਂ ਹੋਰ ਬਣਾ ਕੇ ਬਹਿ ਗਏ ਜੀ ਉਹਨੂੰ ਜੀ। ਇਹ ਤੇ ਮਾਫ ਕਰਿਓ ਬਹੁਤਿਆਂ ਨੂੰ ਤੇ ਸ੍ਰੀ ਸਾਹਿਬ ਫੜਨ ਦਾ ਤਰੀਕਾ ਨਹੀਂ ਪਤਾ ਜੀ, ਹੱਥ ਵਿੱਚ ਸ੍ਰੀ ਸਾਹਿਬ ਫੜਨੀ ਕਿਵੇਂ, ਫਿਰ ਸ੍ਰੀ ਸਾਹਿਬ ਮਿਆਨ ਚੋਂ ਕਿਵੇਂ ਕੱਢਣੀ ਇਹ ਵੀ ਨਹੀਂ ਪਤਾ ਜੀ ਕਈਆਂ ਨੂੰ, ਚਲਾਉਣ ਦੀ ਤੇ ਗੱਲ ਇੱਕ ਪਾਸੇ ਰਹੀ ਜੀ। ਪਰ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ, ਦਇਆ ਕੀਤੀ, ਦਸਵੇਂ ਪਾਤਸ਼ਾਹ ਨੇ ਉਹ ਇਹ ਬਖਸ਼ਿਸ਼ ਕੀਤੀ ਜੀ, ਗਰੀਬਾਂ ਅਨਾਥਾਂ ਜਿਹਾਂ ਬੰਦਿਆਂ ਨੂੰ ਵੱਡੀਆਂ ਵੱਡੀਆਂ ਪਾਤਸ਼ਾਹੀਆਂ ਗੁਰੂ ਜੀ ਨੇ ਦਿੱਤੀਆਂ ਜੀ, ਬੜੀਆਂ ਬੜੀਆਂ ਵੱਡੀਆਂ ਪਾਤਸ਼ਾਹੀਆਂ ਗੁਰੂ ਜੀ ਨੇ ਬਖਸ਼ਿਸ਼ ਕੀਤੀਆਂ, ਮਿਹਰ ਕੀਤੀਆਂ। ਮਹਾਰਾਜ ਨੇ ਕਿਹਾ ਮੇਰਾ ਸਿੱਖ ਸ਼ੂਦਰਾਂ ਵਾਲੀ ਹੋਲੀ ਨਹੀਂ ਮਲਾਏਗਾ, ਮੇਰਾ ਸਿੱਖ ਹੋਲਾ ਮਹੱਲਾ ਮਨਾਏਗਾ, ਕਹਿਣ ਲੱਗੇ, ਐ ਕਹਿਣ ਲੱਗੇ ਤਗੜਾ ਹੋ ਕੇ। ਹਾਂਜੀ, ਹੁਣ ਅੱਗੋਂ ਜਿਹੜੀ ਮੈਂ ਗੱਲ ਆਰੰਭ ਕੀਤੀ ਸੀਗੀ, ਮਾਫ ਕਰਿਓ ਵਹਿਣ ਉਸ ਪਾਸੇ ਬਹਿ ਗਿਆ। ਹੋਰ ਖੁਸ਼ੀਆਂ ਵਿੱਚੋਂ ਸਭ ਤੋਂ ਵੱਡੀ ਖੁਸ਼ੀ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਜਿੰਨੀਆਂ ਖੁਸ਼ੀਆਂ ਨੇ ਨਾ, ਇਹਨਾਂ ਖੁਸ਼ੀਆਂ ਵਿੱਚੋਂ ਸਭ ਤੋਂ ਵੱਡੀ ਖੁਸ਼ੀ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਇਹ ਗੱਲ ਭਾਈ ਸੰਤੋਖ ਸਿੰਘ ਜੀ ਲਿਖਦੇ ਜੀ, ਕਿਉਂ ਜੀ? ਇਨ ਗਰੀਬ ਸਿੱਖਣ ਕੋ ਦੇਹੋਂ ਪਾਤਸ਼ਾਹੀ, ਗਰੀਬਾਂ ਨੂੰ ਗਰੀਬ ਹੀ ਰੱਖਿਆ ਸੀਗਾ ਪਹਿਲੇ ਤਬਕੇ ਨੇ ਜੀ। ਹਾਂਜੀ, ਤੇ ਉਹਨਾਂ ਨੂੰ ਤਾਂ ਉੱਠਣ ਦਾ ਕੋਈ ਅਧਿਕਾਰ ਨਹੀਂ ਸੀ ਹੈਗਾ, ਗੁਰੂ ਸਾਹਿਬ ਨੇ ਉਹਨਾਂ ਗਰੀਬਾਂ ਜਿਹਾ ਨੂੰ ਪਾਤਸ਼ਾਹੀ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਘਰ ਵੀ ਖੁਸ਼ੀਆਂ ਨਾਲ ਭਰ ਦਿੱਤੇ ਜੀ, ਸੂਰਮਤਾਈ ਨਾਲ ਭਰ ਦਿੱਤੇ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਘਰ ਜੀ। ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਅਜੇ ਮਾਤਾ ਜੀ ਦੀ ਕੁੱਖ ਵਿੱਚ ਆ ਕੇ ਸੱਜੇ ਜੀ, ਤੇ ਆਸੇ ਪਾਸੇ ਖੁਸ਼ੀਆਂ ਵਰਤ ਰਹੀਆਂ ਜੀ ਪੂਰੀਆਂ। ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਲਾਹਾਬਾਦ ਦੀ ਧਰਤੀ ਤੋਂ ਉੱਥੋਂ ਫਿਰ ਸੰਗਤਾਂ ਨੂੰ ਤਾਰ ਕੇ ਕਾਂਸ਼ੀ ਵਿੱਚ ਪਹੁੰਚੇ ਜੀ। ਰਾਤੀ ਤੁਸੀਂ ਕਾਂਸ਼ੀ ਪਹੁੰਚਣ ਦਾ ਪ੍ਰਸੰਗ ਸੁਣਿਆ ਜੀ। ਜਦੋਂ ਮਹਾਰਾਜ ਸਾਹਿਬ ਕਾਂਸ਼ੀ ਵਿੱਚ ਪਹੁੰਚੇ ਤੇ ਕਾਂਸ਼ੀ ਦੀਆਂ ਸੰਗਤਾਂ ਗੁਰੂ ਸਾਹਿਬ ਨੂੰ ਆ ਕੇ ਮਿਲੀਆਂ ਜੀ। ਕਾਂਸ਼ੀ ਬਾਰੇ ਇਹ ਗੱਲ ਪ੍ਰਚਲਿਤ ਸੀਗੀ, ਜਿਹੜੀ ਕਾਂਸ਼ੀ ਹੈ ਇਹ ਸ਼ਿਵਜੀ ਜੀ ਨੇ ਵਸਾਈ ਜੀ, ਸ਼ੰਕਰ ਜੀ ਨੇ ਵਸਾਈ ਹੈ। ਉੱਥੋਂ ਉੱਥੇ ਦਿਗੰਬਰ ਰਹਿੰਦੇ ਸੀਗੇ, ਇੱਕ ਦਿਗੰਬਰ ਤੇ ਕੱਪੜੇ ਪਾਉਂਦੇ ਨਹੀਂ ਜੀ, ਇੱਕ ਦਿਗੰਬਰ ਐਸੇ ਜਿਹੜੇ ਚਿੱਟੇ ਕੱਪੜੇ ਪਾਉਂਦੇ ਜੀ। ਹਾਂਜੀ, ਉਹ ਬਹੁਤਾ ਸ਼ੰਕਰ ਜੀ ਨੂੰ ਮੰਨਦੇ ਤੇ ਉਹਨਾਂ ਦੀ ਮਤ ਅਨੁਸਾਰ ਚੱਲਦੇ। ਉਹ ਵੀ ਗੁਰੂ ਸਾਹਿਬ ਨੂੰ ਮਿਲਣ ਆਏ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਵੀ ਵਾਹਿਗੁਰੂ ਜੀ ਦੇ ਨਾਮ ਦਾ ਉਪਦੇਸ਼ ਦਿੱਤਾ ਜੀ। ਮਹਾਰਾਜ ਨੇ ਸਮਝਾਇਆ ਉਹਨਾਂ ਨੂੰ, ਉਹ ਕਹਿੰਦੇ ਵੀ ਕਾਂਸ਼ੀ ਵਿੱਚ ਜਿਹੜਾ ਮਰੇਗਾ ਨਾ ਜੀ, ਉਹ ਤੇ ਜਾਏਗਾ ਸਵਰਗਾਂ ਨੂੰ ਜੀ। ਗੁਰੂ ਸਾਹਿਬ ਨੇ ਸਮਝਾਇਆ ਧਰਤੀ ਕਿਸੇ ਤੇ ਵੀ ਰੱਬ ਦਾ ਪਿਆਰਾ ਮਰ ਜੇ ਉਹ ਸੱਚਖੰਡ ਹੀ ਜਾਂਦਾ ਕਹਿਣ ਲੱਗੇ। ਹਾੜੰਬੈ ਮਗਹਰ ਦੀ ਧਰਤੀ ਐਸੀ ਸੀ ਜਿੱਥੇ ਮੰਨਿਆ ਜਾਂਦਾ ਸੀ ਵੀ ਬੰਦਾ ਮਰ ਜੇ ਤੇ ਨਰਕਾਂ ਨੂੰ ਜਾਂਦਾ ਜੀ। ਤੇ ਗੁਰੂ ਸਾਹਿਬ ਬਾਣੀ ਚ ਕਹਿੰਦੇ ਹਰ ਕਾ ਸੰਤ ਮੜੇ ਹਾੜੰਬੜ, ਹਰ ਕਾ ਸੰਤ ਮਰੈ ਹਾੜੰਬੜ ਸਗਲੀ ਸਹਿਣ ਤਰਾਈ। ਰੱਬ ਦਾ ਪਿਆਰਾ ਜੇ ਮਗਹਰ ਦੀ ਧਰਤੀ ਤੇ ਵੀ ਮਰ ਜੇ ਤਾਂ ਉੱਥੇ ਵੀ ਆਪਣੀਆਂ ਕੁੱਲਾਂ ਤਰਾ ਲੈਂਦਾ ਜੀ। ਮਹਾਰਾਜ ਨੇ ਕਿਹਾ ਭਾਈ ਕਲਿਆਣ ਵਾਹਿਗੁਰੂ ਜੀ ਦੇ ਨਾਮ ਨੇ ਕਰਨਾ ਕਹਿਣ ਲੱਗੇ। ਇਸ ਕਰਕੇ ਵਾਹਿਗੁਰੂ ਜੀ ਦਾ ਨਾਮ ਜਪੋ, ਨਾਮ ਜਪਿਆ ਭਲਾ ਹੋਏਗਾ ਜੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਾਸ਼ੀ ਵਿੱਚ ਨੇ, ਦੋ ਦਿਨ ਹੋ ਗਏ ਗੁਰੂ ਸਾਹਿਬ ਕਾਸ਼ੀ ਵਿੱਚ ਬੈਠੇ। ਇਹਦੇ ਤੋਂ ਅੱਗੇ ਪ੍ਰਸੰਗ ਅੱਜ ਆਰੰਭ ਹੋਏਗਾ। ਸਭ ਸੰਗਤਾਂ ਜੋੜੋ ਦੋਵੇਂ ਹੱਥ, ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਰੱਜ ਕੇ ਆਖੋ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਭਾਵਨਾ ਨਾਲ ਅੰਦਰੋਂ ਆਖੋ ਗੁਰੂ ਜੀ ਨੂੰ ਯਾਦ ਕਰਕੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ
ਜੀ। ਰੱਖੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਗਤ ਜੌਨਪੁਰੇ ਕੀ ਆਈ।
ਹੁਣ ਸੱਚੇ ਪਾਤਸ਼ਾਹ ਕਾਸ਼ੀ ਵਿੱਚ ਸੱਜੇ ਤੇ ਗੁਰੂ ਸਾਹਿਬ ਕੋਲੋਂ ਜੌਨਪੁਰ ਦੀ ਸੰਗਤ ਆਈ ਜੀ। ਉੱਥੋਂ ਦਾ ਹੀ ਕੋਈ ਇਲਾਕਾ ਹੋਏਗਾ ਜੀ ਜੌਨਪੁਰ। ਜੌਨਪੁਰ ਦੀ ਸੰਗਤ ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਈ ਹੈ ਜੀ। ਹਾਂਜੀ।
ਅਪਰ ਜੇ ਗ੍ਰਾਮ ਨਗਰ ਗਿਰਦਾਈ,
ਹੋਰ ਆਸੇ ਪਾਸੇ ਦੇ ਜਿਹੜੇ ਪਿੰਡ ਸਨ ਜੀ, ਜਿਹੜੇ ਜੌਨਪੁਰ ਦੇ ਹੋਰ ਇਲਾਕੇ ਸਨ, ਉਹਨਾਂ ਸਾਰੇ ਇਲਾਕਿਆਂ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਸੰਗਤ ਆਈ ਹੈ। ਹਾਂਜੀ।
ਸੁਨ ਸਤਿਗੁਰ ਕੋ ਤਹਿ ਆਗਮਨੂ
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹਾਂਜੀ ਅੱਗੇ ਪੜ੍ਹੋ ਜੀ।
ਪ੍ਰੇਮ ਧਰੇ ਆਏ ਤਜ ਭਵਨੂ
ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਆਉਣ ਦੀ ਖਬਰ ਸੁਣ ਕੇ ਉਹਨਾਂ ਅੰਦਰ ਇੰਨਾ ਪਿਆਰ ਪੈਦਾ ਹੋਇਆ ਜੀ। ਇਹ ਵੀ ਕੋਈ ਰੱਬ ਦੀ ਮਿਹਰ ਵਾਲੇ ਹੀ ਹੋਣਗੇ ਜੀ, ਕਿਸੇ ਨੇਕ ਪੁਰਸ਼ ਦੀ, ਕਿਤੇ ਰੱਬ ਦੇ ਪਿਆਰੇ ਦੀ ਸੰਗਤ ਕੀਤੀ ਹੋਏਗੀ। ਜਿਹੜਾ ਗੁਰੂ ਜੀ ਦੇ ਆਉਣ ਦੀ ਖਬਰ ਸੁਣ ਕੇ ਉਹਨਾਂ ਦੇ ਅੰਦਰ ਪਿਆਰ ਪੈਦਾ ਹੋਇਆ ਵੀ ਗੁਰੂ ਜੀ ਦੇ ਦਰਸ਼ਨ ਕਰਨ ਜਾਣਾ ਜੀ, ਸਾਰਿਆਂ ਨਾਲ ਐਸਾ ਥੋੜ੍ਹੀ ਗੱਲ ਬਣਦੀ ਹੈ ਜੀ। ਜੌਨਪੁਰ ਦੀ ਸੰਗਤ ਆਪੋ ਆਪਣੇ ਕੰਮ ਛੱਡ ਕੇ, ਆਪਣੋ ਆਪਣੇ ਘਰ ਛੱਡ ਕੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਆਈ ਹੈ ਜੀ। ਹਾਂਜੀ।
ਅਨਕ ਅਕੋਰਨ ਕੋ ਅਰਪੰਤੇ
ਹਾਂਜੀ,
ਹਾਥ ਜੋਰ ਕਰ ਨਮੋ ਕਰੰਤੇ।
ਅਨੇਕ ਪ੍ਰਕਾਰ ਦੀਆਂ ਪਦਾਰਥ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਏ ਤੇ ਹੱਥ ਜੋੜ ਕੇ ਤੇ ਮੱਥਾ ਧਰਤੀ ਤੇ ਲਾ ਕੇ ਮੱਥਾ ਟੇਕਣ ਦੇ ਸਾਰੇ ਜੀ। ਹਾਂਜੀ, ਆਪਾਂ ਵੀ ਹੱਥ ਜੋੜ ਕੇ ਨਮਸਕਾਰ ਕਰੀਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਜੌਨਪੁਰ ਦੀ ਸੰਗਤ ਹਜ਼ੂਰ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਰਹੀ ਹੈ ਜੀ। ਹਾਂਜੀ।
ਪੱਗ ਪੰਕਜ ਕੀ ਰਜ ਕੋ ਲੈ ਕੇ
ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਧੂੜ, ਗੁਰੂ ਦਰਬਾਰ ਦੀ ਧੂੜ ਲੈ ਕੇ
ਸਿਰ ਮੁਖ ਪਰ ਫਿਰ ਇਹ ਹਿੱਤ ਕਹਿ
ਸੰਗਤ ਆਪਣੇ ਮੱਥੇ ਤੇ ਲਾਉਣ ਦਈ ਹੈ ਜੀ। ਮਸਾ ਮਸਾ ਸਮਾਂ ਮਿਲਿਆ ਗੁਰੂ ਕੀ ਸੰਗਤ ਦੀ, ਜਿਸ ਥਾਂ ਤੇ ਸੰਗਤ ਹੋ ਰਹੀ ਹੈ ਉਸ ਥਾਂ ਤੇ ਆਉਣ ਦਾ ਸਾਨੂੰ ਮੌਕਾ ਮਿਲਿਆ ਜੀ। ਇਹ ਸ਼ਰਧਾ ਭਾਵਨਾ ਵਾਲੇ ਕਰਦੇ, ਤਰਕ ਵਾਲੇ ਨੇ ਤੇ ਹਰ ਗੱਲ ਤੇ ਤਰਕ ਕਰ ਦੇਣੀ ਜੀ। ਉਹਦੇ ਕੋਲ ਤਾਂ ਤਰਕ ਦਾ ਹੀ ਡੰਡਾ ਹੈਗਾ ਜੀ, ਬਸ ਕਿੰਤੂ ਪਰੰਤੂ ਹੀ ਹੈ, ਹੋਰ ਕੁਛ ਨਹੀਂ ਹੈਗਾ ਜੀ। ਬੜਾ ਪਿਆਰ ਕਰਦੀ ਹੈ ਸੰਗਤ ਗੁਰੂ ਘਰ ਨੂੰ ਜੀ। ਹਾਂਜੀ।
ਜਨਮ ਲਾਭ ਸਿੱਖਿਆ ਸਭ ਲੀਨਾ
ਹਾਂਜੀ,
ਧਰ ਧਰ ਪ੍ਰੇਮ ਦਰਸ ਗੁਰ ਕੀਨਾ।
ਇਹ ਜਿਹੜੀ ਜੌਨਪੁਰ ਦੀ ਸੰਗਤ ਆਈ ਹੈ ਨਾ ਗੁਰੂ ਸਾਹਿਬ ਕੋਲ, ਸੰਗਤ ਤੇ ਸਾਰੀ ਸਤਿਕਾਰਯੋਗ ਹੈ, ਪਰ ਇਸ ਸੰਗਤ ਵਿੱਚ ਬੜੇ ਬੜੇ ਅਭਿਆਸੀ ਪੁਰਸ਼ ਸ਼ਾਮਿਲ ਨੇ ਜੀ, ਬੜੇ ਬੜੇ ਨਾਮ ਜਪਣ ਵਾਲੇ, ਚੰਗੀ ਅਵਸਥਾ ਵਾਲੇ ਅਭਿਆਸੀ ਪੁਰਸ਼ ਸ਼ਾਮਿਲ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲਾਭ ਲਿਆ ਹੋਇਆ ਜੀ, ਆਪਣੀ ਜ਼ਿੰਦਗੀ ਨੂੰ ਸਫਲਿਆਂ ਕੀਤਾ ਜੀ। ਹਾਂਜੀ ਇਸ ਜੀਵਨ ਦਾ ਲਾਭ ਕਿਵੇਂ ਹੋ ਸਕਦਾ ਸਾਨੂੰ ਜੀ? ਜਪੋ ਪ੍ਰੇਮ ਨਾਲ ਸਾਰੇ ਵਾਹਿਗੁਰੂ
ਵਾਹਿਗੁਰੂ,
ਇਸ ਤਰੀਕੇ ਨਾਲ ਲਾਭ ਹੋ ਸਕਦਾ ਜੀ। ਮਾਫ ਕਰਿਓ, ਬਾਹਰ ਦੇ ਕੰਮ ਜਿਹੜੇ ਨੇ ਉਹ ਠੀਕ ਨੇ, ਸਾਰੇ ਚੰਗੇ ਨੇ, ਅਸਲ ਕੰਮ ਤੱਤ ਗੱਲ ਵਾਹਿਗੁਰੂ ਜੀ ਦੀ ਭਗਤੀ ਹੈਗੀ ਹੈ ਜੀ। ਹੋਰ ਬੰਦਾ ਜਿਸ ਬੰਨੇ ਕਰ ਰਿਹਾ, ਇਸੇ ਕਰਕੇ ਗੁਰੂ ਜੀ ਕਹਿੰਦੇ ਸਿੱਖਾ ਕੰਮ ਕਾਰ ਕਰਦਿਆਂ ਵੀ ਮੁੱਖੋਂ ਜਦੋਂ ਚੇਤਾ ਆਵੇ ਆਪਣੇ ਮੁੱਖੋਂ ਵਾਹਿਗੁਰੂ ਵਾਹਿਗੁਰੂ ਬੋਲਿਆ ਕਰ, ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਹਾਂਜੀ, ਜੌਨਪੁਰ ਦੀ ਜਿਹੜੀ ਸੰਗਤ ਆਈ ਹੈ ਨਾ, ਇਹ ਠੀਕ ਹੈ ਸੰਗਤ, ਸਾਰੀ ਸਤਿਕਾਰਯੋਗ ਹੈ, ਪਰ ਇਹ ਅਭਿਆਸੀ ਨੇ ਜੀ, ਅਭਿਆਸੀ ਜੀ। ਹੁਣ ਗੁਰੂ ਘਰ ਵਿੱਚ ਕਿਸੇ ਦੇ ਕਿਸੇ ਪ੍ਰਕਾਰ ਦੀ ਅਵਸਥਾ, ਕੋਈ ਸ਼ੁਰੂ ਹੀ ਹੋਇਆ ਅਜੇ ਜੀ, ਕੋਈ ਚੱਲ ਰਿਹਾ, ਕੋਈ ਪਹੁੰਚਣ ਵਾਲਾ ਜੀ, ਉੱਥੇ ਦੀ ਮੰਡਲ ਦੇ ਨੇੜੇ ਹੈ ਜੀ। ਇਹ ਇਹੋ ਜਿਹੀ ਸੰਗਤ ਹੈ ਜੀ, ਜਿਨ੍ਹਾਂ ਨੇ ਨਾਮ ਜਪ ਜਪ ਕੇ ਆਪਣਾ ਜੀਵਨ ਸਵਾਰਿਆ ਹੋਇਆ ਜੀ, ਤੇ ਧਰ ਧਰ ਪ੍ਰੇਮ ਦਰਸ ਗੁਰ ਕੀਨਾ। ਗੁਰਮੁਖੋ, ਸਿੱਖ ਜਿੰਨਾ ਮਰਜ਼ੀ ਵੱਡਾ ਅਭਿਆਸੀ ਬਣ ਜੇ, ਨਾਮ ਜਪਣ ਵਾਲਾ ਬਣ ਜੇ, ਗੁਰੂ ਸਾਹਿਬ ਅੱਗੇ ਆ ਕੇ ਹੱਥ ਜੋੜਨੇ ਹੀ ਪੈਣਗੇ ਜੀ ਉਹਨੂੰ ਜੀ। ਕਿਉਂ? ਕਿਰਪਾ ਤੇ ਇੱਥੋਂ ਵਰਤਣੀ ਸਾਰੀ, ਆਪਾਂ ਵੀ ਜੋੜੀਏ ਹੱਥ, ਆਖੋ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਕਿਰਪਾ ਤੇ ਇੱਥੋਂ ਵਰਤੇਗੀ ਜੀ, ਕਿਰਪਾ ਇੱਥੋਂ ਵਰਤੇਗੀ। ਸੰਗਤਾਂ ਬੜੇ ਪਿਆਰ ਨਾਲ ਆਈਆਂ, ਨਾਮ ਜਪਣ ਵਾਲੇ ਅਭਿਆਸੀ ਪੁਰਸ਼ ਵੀ ਉਸ ਸੰਗਤ ਵਿੱਚ ਸ਼ਾਮਿਲ ਨੇ। ਹਾਂਜੀ,
ਇੱਕ ਭਾਈ ਗੁਰਬਖਸ਼ ਹੁਲਾਸੀ,
ਉਸ ਸੰਗਤ ਵਿੱਚ ਇੱਕ ਗੁਰਮੁਖ ਦਾ ਜ਼ਿਕਰ ਭਾਈ ਸੰਤੋਖ ਸਿੰਘ ਜੀ ਨੇ ਕੀਤਾ। ਸੰਗਤ ਵਿੱਚ ਇੱਕ ਸਿੱਖ ਹੈ ਜਿਹਦਾ ਨਾਮ ਭਾਈ ਗੁਰਬਖਸ਼ ਜੀ ਹੈ ਜੀ, ਤੇ ਹੁਲਾਸੀ, ਹੁਲਾਸੀ ਦਾ ਅਰਥ ਇਹ ਹੈ ਨਾਮ ਜਪਣ ਵਿੱਚ ਹਰ ਵਕਤ ਤਤਪਰ ਰਹਿੰਦੇ ਹੁੰਦੇ ਸੀਗੇ ਜੀ ਉਹ। ਹਾਂਜੀ,
ਸੰਗਤ ਸੰਗ ਜਵਨਪੁਰ ਵਾਸੀ,
ਸੰਗਤ ਦੇ ਨਾਲ ਜੌਨਪੁਰ ਵਿੱਚ ਉਹ ਰਹਿੰਦੇ ਹੁੰਦੇ ਸੀਗੇ ਜੀ, ਹੈ ਬੜੇ ਅਭਿਆਸੀ ਪੁਰਸ਼ ਸੀ, ਵਾਹਿਗੁਰੂ ਵਾਹਿਗੁਰੂ ਜਪਣ ਵਾਲੇ ਸੀ। ਹੁਣ ਵੀ ਤੁਸੀਂ ਵੇਖੋ ਗੁਰੂ ਕੀ ਸੰਗਤ ਵਿੱਚ ਜਿਹੜੇ ਨਾਮ ਜਪਣ ਵਾਲੇ ਹੁੰਦੇ, ਉਹਨਾਂ ਦਾ ਚਿਹਰਾ ਮੂਹਰਾ ਹੀ ਹੋਰ ਤਰ੍ਹਾਂ ਦਾ ਹੋਏਗਾ ਜੀ, ਭਾਵ ਰੰਗਤ ਹੋਰ ਹੋਏਗੀ ਜੀ, ਖੇੜਾ ਵੱਖਰਾ ਹੋਏਗਾ, ਉਹਨਾਂ ਦੀਆਂ ਵਾਈਬ੍ਰੇਸ਼ਨਸ ਵੱਖਰੀਆਂ ਹੋਣਗੀਆਂ ਜੀ। ਭਾਈ ਗੁਰਬਖਸ਼ ਜੀ ਜੌਨਪੁਰ ਦੀ ਸੰਗਤ ਵਿੱਚੋਂ ਬਹੁਤ ਅਭਿਆਸੀ ਪੁਰਸ਼ ਨੇ ਜੀ, ਬੜਾ ਨਾਮ ਜਪਣ ਵਾਲੇ ਨੇ ਜੀ। ਹਾਂਜੀ,
ਪ੍ਰੇਮੀ ਮਹਾ ਭਜਨ ਕੋ ਕਰਤਾ,
ਬੜੇ ਪ੍ਰੇਮ ਨਾਲ ਉਹ ਭਜਨ ਕਰਦੇ ਜੀ, ਬੜੇ ਪ੍ਰੇਮ ਨਾਲ ਜੀ, ਭਾਵ ਵਾਹਿਗੁਰੂ ਵਾਹਿਗੁਰੂ ਜਪਦੇ ਜੀ। ਆਪਾਂ ਵੀ ਜਪੀਏ, ਕਰੀ ਸਾਵਧਾਨ ਹੋਵੋ ਹਾਂ ਸਾਰੇ, ਬਿਨਾਂ ਸਰੀਰ ਨੂੰ ਹੁਲਾਇਆ ਡੁਲਾਇਆ ਪ੍ਰੇਮ ਨਾਲ ਸਾਰੇ ਕਹੋ ਵਾਹਿਗੁਰੂ
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 ਵਾਹਿਗੁਰੂ।
ਭਾਈ ਗੁਰਬਖਸ਼ ਜੀ ਭਜਨ ਕਰਨ ਵਾਲੇ ਨੇ ਜੀ, ਨਾਮ ਜਪਣ ਵਾਲੇ ਜੀ, ਬੜੇ ਬੜੇ ਇਸ ਦੁਨੀਆਂ ਤੇ ਬੈਠੇ ਜੀ, ਇਹ ਸੰਗਤ ਨਾ ਆਏ ਬੜੇ ਚਾਅ ਨਾਲ ਦਰਸ਼ਨ ਕਰਨ ਵਾਸਤੇ ਜੀ, ਤੇ ਭਾਵੇਂ ਦਰਸ਼ਨ ਕਰਨ ਦੇ ਪਰ ਅਭਿਆਸ ਉਹਨਾਂ ਦਾ ਅੰਦਰੋਂ ਅੰਦਰ ਜਾਰੀ ਹੈ ਜੀ। ਗੁਰਮੁਖ ਦਰਸ਼ਨ ਦੇ ਸਨ ਮੈਨੂੰ ਵਿੱਚੇ ਬੈਠੇ ਸਾਡੇ, ਭਜਨ ਕਰਨ ਵਾਲਿਆਂ ਦੀ ਵੱਖੋ ਵੱਖਰੀ ਅਵਸਥਾ ਜੀ। ਨਵਾਂਗੜ੍ਹ ਭਲਾਈ ਲਾਗੇ ਕੋਈ ਇਲਾਕਾ ਹੋਏਗਾ ਜੀ, ਉੱਥੋਂ ਬਾਰੇ ਦੱਸਣ ਦੇ ਵੀ ਉੱਥੋਂ ਦੇ ਇੱਕ ਬੀਬੀ ਜੀ ਅਭਿਆਸ ਕਰਦੇ ਜੀ, ਕਿਤੇ ਵਾਹਿਗੁਰੂ ਵਾਹਿਗੁਰੂ ਜਪਦੇ, ਕਿਸੇ ਲੱਖਾਂ ਵਿੱਚੋਂ ਇੱਕ ਬੰਦੇ ਦੀ ਸੁਰਤ ਫਿਰ ਨਾਮ ਵਿੱਚ ਜੁੜਨ ਲੱਗ ਪੈਂਦੀ ਹੈ ਜੀ। ਗੁਰੂ ਸਾਹਿਬ ਮਿਹਰ ਕਰਦਨ ਤੇ ਭਾਵੇਂ ਸਾਰਿਆਂ ਦੀ ਜੁੜਦੇ ਜੀ, ਇਹ ਵੀ ਨਹੀਂ ਕੁਝ ਕਿਹਾ ਜਾ ਸਕਦਾ, ਗੱਲ ਤੇ ਕਿਰਪਾ ਦੀ ਵੀ ਹੈ ਨਾ ਜੀ, ਅਭਿਆਸ ਕਰਦੇ ਜੀ ਉਹ ਜੀ। ਹਾਂਜੀ, ਹੈ ਬੜੇ ਨੇਕ ਗੁਰਮੁਖ, ਤੇ ਸੰਗਤ ਦੇ ਪ੍ਰੇਮੀਆਂ ਨੂੰ ਵੀ ਹੁੰਦਾ ਵੀ ਜਿਹੜਾ ਨੇਕ ਹੈ ਗੁਰਮੁਖ ਹੈ ਉਹ ਸਾਡੇ ਕੋਲ ਸੰਗਤ ਵਿੱਚ ਵੀ ਆ ਕੇ ਬੈਠੇ ਜੀ, ਤੇ ਦੱਸਦੇ ਵੀ ਉਹ ਸਵੇਰੇ ਨਾ ਜੀ ਗੁਰਦੁਆਰਾ ਸਾਹਿਬ ਆਉਣ ਲੱਗੇ, ਉਹ ਤਾਂ ਰੋਜ਼ ਘਰ ਵਿੱਚ ਚੌਂਕੜਾ ਮਾਰ ਕੇ ਅਭਿਆਸ ਕਰਦੇ ਹੁੰਦੇ ਸੀਗੇ, ਜਿਹਨੂੰ ਗੁਰੂ ਸਾਹਿਬ ਨੇ ਬਿਠਾ ਕੇ ਨਾਮ ਜਪਾਉਣਾ ਉਹਨੂੰ ਬਿਠਾ ਕੇ ਜਪਾ ਲੈਂਦੇ ਜੀ, ਜਿਹਨੂੰ ਤਰਾ ਫਰਾ ਕੇ ਜਪਾਉਣਾ ਔਰ ਕੋ ਤਰਾ ਫਰਾ ਕੇ ਜਪਾ ਲੈਂਦੇ ਜੀ। ਦੱਸਦੇ ਕਹਿਣ ਲੱਗੇ ਬੀਬਾ ਜੀ ਗੁਰਦੁਆਰਾ ਸਾਹਿਬ ਨੂੰ ਗਏ ਜੀ, ਰਸਤੇ ਵਿੱਚ ਹੀ ਸੀਗੇ ਜੀ, ਤੇ ਪਤਾ ਨਹੀਂ ਕਿਹੜੀ ਖਿੱਚ ਪਈ ਜੀ, ਜਿਵੇਂ ਪਿੱਛੋਂ ਮੁੱਦੇ ਪੈਰ ਕਿਸੇ ਨੂੰ ਪਿੱਛਲ ਪੈਰ ਖਿੱਚੀ ਨਹੀਂ ਜਾਈਦਾ ਜੀ, ਬਸ ਕਿਸੇ ਤਾਕਤ ਨੇ ਉਹਨਾਂ ਨੂੰ ਖਿੱਚ ਲਿਆ। ਵੇਖਣ ਗੁਰਦੁਆਰੇ ਵੱਲ ਦਏ ਆ ਜੀ, ਪਰ ਪਿਛਲ ਪੈਰ ਤੁਰਨ ਦਾ ਹੈ ਜੀ। ਤੇ ਪਿਛਲ ਪੈਰ ਤੁਰ ਕੇ ਕਿਸੇ ਚੀਜ਼ ਕੋਈ ਖਿੱਚ ਰਹੀ ਹੈ ਜੀ ਉਹਨਾਂ ਨੂੰ ਜੀ। ਹਾਂਜੀ, ਰਸਤੇ ਵਿੱਚ ਥੜੀ ਵੀ ਆਈ ਤੀ ਘਰ ਦੀ, ਉਹ ਥੜੀ ਵੀ ਉਵੇਂ ਉਹਨਾਂ ਨੇ ਜਿਵੇਂ ਵੇਖ ਵੀ ਰਿਹਾ ਹੋਵੇ ਸਾਰਾ ਕੁਝ ਜੀ, ਥੜੀ ਵੀ ਉਸੇ ਤਰ੍ਹਾਂ ਚੜੀ ਜੀ। ਤੇ ਸਭ ਕੁਝ ਕਰਕੇ ਕਮਰੇ ਦਾ ਬੂਹਾ ਖੁੱਲ ਗਿਆ ਜੀ, ਤੇ ਜਾ ਕੇ ਮੰਜੇ ਤੇ ਬਹਿ ਕੇ ਚੌਂਕੜੀ ਵੱਜ ਗਈ ਤੇ ਫਿਰ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਹੋ ਗਏ ਜੀ। ਇਹ ਦੱਸਣ ਦਾ ਇਹੀ ਗੇ ਜੀ, ਭਾਵ ਇਹ ਹੈ ਜਿਹਦੇ ਕੋਲੋਂ ਜਿਸ ਤਰੀਕੇ ਨਾਲ ਅਭਿਆਸ ਕਰਾਉਣਾ ਜੀ। ਹਾਂਜੀ, ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਬੜੇ ਬੜੇ ਭਜਨ ਕਰਨ ਵਾਲੇ ਅਭਿਆਸੀ ਬੈਠੇ ਜੀ। ਭਾਈ ਗੁਰਬਖਸ਼ ਜੀ ਜੌਨਪੁਰ ਦੀ ਸੰਗਤ ਨਾਲ ਆਏ ਤੇ ਪ੍ਰੇਮੀ ਮਹਾਂ ਭਜਨ ਕੋ ਕਰਤਾ। ਪ੍ਰੇਮੀ ਵੀ ਹੈ, ਮਹਾਂ ਪ੍ਰੇਮੀ, ਬਹੁਤੇ ਪ੍ਰੇਮੀ ਨੇ ਤੇ ਭਜਨ ਕੋ ਕਰਤਾ, ਭਜਨ ਕਰਨ ਵਾਲੇ, ਨਾਮ ਜਪਣ ਵਾਲੇ ਨੇ। ਹਾਂਜੀ,
ਹਿਰਦੇ ਧਿਆਨ ਸਤਿਗੁਰ ਕੋ ਧਰਤਾ।
ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਸੰਗਤ ਜੀ ਹਿਰਦੇ ਵਿੱਚ ਜਿਹੜਾ ਧਿਆਨ ਸੀ ਉਹ ਗੁਰੂ ਤੇਗ ਬਹਾਦਰ ਜੀ ਦਾ ਧਰਦੇ ਹੁੰਦੇ ਸੀਗੇ ਜੀ। ਹਾਂਜੀ,
ਸ਼੍ਰੀ ਗੁਰੂ ਤੇਗ ਬਹਾਦਰ ਤੀਰ।
ਹਾਂਜੀ,
ਕਰਿਓ ਭਜਨ ਤਿੰਨ ਧੁਨ ਗੰਭੀਰ।
ਹੁਣ ਇਹਨਾਂ ਨੂੰ ਇੱਕ ਹੋਰ ਡਿਊਟੀ ਮਿਲੀ ਸੀਗੀ ਜੀ, ਪਤਾ ਕੀ ਜੀ? ਭਾਈ ਗੁਰਬਖਸ਼ ਜੀ ਜੌਨਪੁਰ ਦੀ ਸੰਗਤ ਵਿੱਚ, ਜੌਨਪੁਰ ਦੇ ਇਲਾਕੇ ਵਿੱਚ ਕੀਰਤਨ ਕਰਦੇ ਹੁੰਦੇ ਸੀਗੇ ਜੀ, ਕੀਰਤਨ ਕਰਦੇ ਹੁੰਦੇ ਸੀ। ਮਹਾਰਾਜ ਕੋਲ ਜਦੋਂ ਆਏ ਨਾ ਜੀ, ਗੁਰੂ ਸਾਹਿਬ ਨੂੰ ਤੇ ਪਤਾ ਵੀ ਇਹ ਕੀਰਤਨ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਬਖਸ਼ ਜੀ ਅਸੀਂ ਤੁਹਾਡੇ ਕੋਲੋਂ ਗੁਰਬਾਣੀ ਦਾ ਕੀਰਤਨ ਸੁਣਨਾ। ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਗੁਰਬਖਸ਼ ਜੀ ਹੋਣਾਂ ਨੇ ਫਿਰ ਨਾ ਜੀ ਮਹਾਰਾਜ ਸਾਹਿਬ ਦੇ ਸਾਹਮਣੇ ਜਿਹੜਾ ਉਸ ਸਮੇਂ ਦਾ ਸਾਜ਼ ਸੀ, ਰਬਾਬ ਨਾਲ ਹੀ ਕੀਰਤਨ ਹੁੰਦਾ ਸੀਗਾ ਜੀ ਬਹੁਤਾ ਸਮਾਂ, ਰਬਾਬ ਦੇ ਨਾਲ ਸੰਗਤ ਦੇ ਵਿੱਚ ਗੁਰਬਾਣੀ ਦਾ ਕੀਰਤਨ ਕੀਤਾ ਜੀ। ਅਭਿਆਸੀ ਪੁਰਸ਼ ਜਦੋਂ ਬੋਲਦੇ ਕੀਰਤਨ ਕਰਦੇ ਉਹਨਾਂ ਦੀ ਗੱਲ ਹੀ ਹੋਰ ਹੁੰਦੀ ਹੈ ਜੀ, ਉਹਨਾਂ ਦੀ ਗੱਲ ਹੀ ਹੋਰ ਹੁੰਦੀ ਜੀ। ਹਾਂਜੀ,
ਧਰ ਧਰ ਪ੍ਰੇਮ ਮਹਾਂ ਧੁਨ ਸਾਥ।
ਤੇ ਬੜਾ ਪ੍ਰੇਮ ਧਾਰ ਧਾਰ ਕੇ ਬੜੀ ਸੁਰੀਲੀ ਆਵਾਜ਼ ਵਿੱਚ ਸਾਜ਼ ਮਿਲਾ ਕੇ ਭਾਈ ਗੁਰਬਖਸ਼ ਜੀ ਨੇ ਗੁਰਬਾਣੀ ਦਾ ਕੀਰਤਨ ਕੀਤਾ ਜੀ। ਐ ਬੜੇ ਪਿਆਰ ਨਾਲ ਬੜਾ ਰਸ ਬਣੇ ਜੀ ਜਦੋਂ ਉਹ ਕੀਰਤਨ ਕਰਨ ਜੀ। ਹਾਂਜੀ,
ਕਰਹੇ ਸੁਨਾਵਨ ਸਤਿਗੁਰ ਨਾਥ।
ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਸੁਣਾਉਣ ਵਾਸਤੇ ਕੀਰਤਨ ਕਰਨ ਦੇ ਜੀ, ਗੱਜ ਕੇ ਆਖੋ ਵਾਹਿਗੁਰੂ। ਹੁਣ ਇਸ ਗੱਲ ਦਾ ਬੜਾ ਫਰਕ ਹੈਗਾ ਜੀ, ਮੈਨੂੰ ਮਾਫ ਕਰਿਓ, ਸਾਡੇ ਰਾਗੀ ਭਾਈ ਮੇਰੇ ਤੋਂ ਨਾਰਾਜ਼ ਨਾ ਹੋਣਾ। ਅੱਜ ਕੱਲ ਜਿਹੜਾ ਕੀਰਤਨ ਹੋ ਰਿਹਾ ਡਿਊਟੀ ਵਾਸਤੇ ਹੋ ਰਿਹਾ, ਵੀ ਡਿਊਟੀ ਹੈ ਤੇ ਕੀਰਤਨ ਕਰਕੇ ਛੇਤੀ ਛੇਤੀ ਘਰ ਦੌੜਨਾ ਜੀ। ਹਾਂਜੀ, ਕੀਰਤਨ ਤਾਂ ਐਸਾ ਹੀ ਹੋ ਰਿਹਾ ਜੀ, ਬਸ ਉਹ ਵੀ ਜੇ ਤੇ ਬੰਦੇ ਬੈਠੇ ਜੀ ਸੰਗਤ ਹਾਲ ਵਿੱਚ ਬੈਠੀ ਹੈ ਤੇ ਕੀਰਤਨ ਧਿਆਨ ਨਾ ਕਰਨਗੇ ਜੀ, ਤੇ ਜੇ ਕੋਈ ਨਹੀਂ ਹਾਲ ਵਿੱਚ ਤੇ ਭਾਵੇਂ ਇੱਕ ਦੂਜੇ ਨੂੰ ਵੇਖ ਵੇਖ ਹੀ ਹੱਸੀ ਜਾਣ ਜੀ ਉਹ ਜੀ। ਹਾਂਜੀ, ਗੁਰੂ ਸਾਹਿਬ ਦਾ ਭੈ ਰੱਖ ਕੇ ਕੀਰਤਨ ਕਰਨ ਵਾਲਾ ਕੀਰਤਨੀਆ ਆਪਣਾ ਜਨਮ ਸਫਲਾ ਕਰ ਲਏਗਾ ਜੀ। ਇਹ ਕਿਤੇ ਛੋਟੀ ਗੱਲ ਹੈ, ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਬਹਿ ਕੇ ਕੀਰਤਨ ਕਰਨ ਦਾ ਮੌਕਾ ਮਿਲਣਾ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੀ, ਜੇ ਬੰਦਾ ਸਾਂਭ ਲਏ ਜੀ। ਭਾਈ ਗੁਰਬਖਸ਼ ਜੀ ਨੇ ਬੜੇ ਪਿਆਰ ਨਾਲ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਭੈ ਰੱਖ ਕੇ ਗੁਰਬਾਣੀ ਦਾ ਕੀਰਤਨ ਕੀਤਾ। ਤੇ ਗੁਰਮੁਖੋ, ਸਿੱਖ ਕਿਤੇ ਵੀ ਬਹਿ ਕੇ ਕੀਰਤਨ ਕਰੇ, ਜੇ ਗੁਰੂ ਸਾਹਿਬ ਦੇ ਭੈ ਵਿੱਚ ਕੀਰਤਨ ਕਰਨ ਦਿਆ ਤੇ ਰਸ ਆਪੇ ਬਣ ਜਾਏਗਾ ਜੀ, ਰਸ ਆਪੇ ਬਣ ਜਾਏਗਾ ਕੁਦਰਤੀ। ਜਿਸ ਦਿਨ ਤੁਹਾਨੂੰ ਕਥਾ ਚੋਂ ਰਸ ਨਹੀਂ ਆਏਗਾ ਤੁਸੀਂ ਕਹੋਗੇ ਗੱਲ ਨਹੀਂ ਬਣੀ, ਜਿਸ ਦਿਨ ਕੀਰਤਨ ਚੋਂ ਰਸ ਨਹੀਂ ਆਏਗਾ ਤੁਸੀਂ ਕਹੋਗੇ ਗੱਲ ਨਹੀਂ ਬਣੀ। ਤੇ ਮਾਫ ਕਰਿਓ, ਜਿਸ ਦਿਨ ਨਿਤਨੇਮ ਕਰਦੇ ਹਾਂ ਆਨੰਦ ਨਾ ਆਵੇ ਤੁਸੀਂ ਉਸ ਦਿਨ ਵੀ ਕਹੋਗੇ ਅੱਜ ਗੱਲ ਨਹੀਂ ਬਣੀ ਜੀ। ਹਾਂਜੀ, ਭਾਈ ਗੁਰਬਖਸ਼ ਜੀ ਭੈ ਧਾਰ ਕੇ ਕੀਰਤਨ ਕਰਨ ਦੇ ਜੀ। ਹਾਂਜੀ,
ਏਕ ਜਾਮ ਲੱਗ ਕਰਤ ਰਹਿਓ ਹੈ।
ਤੇ ਕੋਈ ਘੜੀ ਦੀ ਕਾਲੀ ਨੀ, ਕੋਈ ਗੱਲ ਬਾਤ ਨੀ, ਮਹਾਰਾਜ ਸੱਚੇ ਪਾਤਸ਼ਾਹ ਬੈਠੇ ਕੀਰਤਨ ਸੁਣਨ ਦੇ, ਇੱਕ ਪੈਰ ਲਗਾਤਾਰ ਹੀ ਉਹਨਾਂ ਨੇ ਕੀਰਤਨ ਕੀਤਾ ਜੀ। ਇੱਕ ਪੈਰ ਦਾ ਸਮਾਂ ਬਹੁਤ ਬਣ ਜਾਂਦਾ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇੱਕ ਪੈਰ ਦਾ ਸਮਾਂ ਢਾਈ ਤੋਂ ਉੱਤੇ ਬਣਦਾ ਜੀ, ਢਾਈ ਘੰਟਿਆਂ ਤੋਂ ਉੱਤੇ ਜੀ। ਹੁਣ ਵੇਖ ਲਓ ਕਿੰਨਾ ਅਭਿਆਸ ਹੋਏਗਾ ਜੀ। ਹਾਂਜੀ, ਇੱਥੇ ਤੇ ਪੌਣੇ ਘੰਟੇ 'ਚ ਸਾਡੇ ਬੰਦਿਆਂ ਦੀ ਬੱਸ ਹੋ ਜਾਏਗੀ ਜੀ। ਢਾਈ ਘੰਟੇ ਲਗਾਤਾਰ ਗੁਰਬਾਣੀ ਦਾ ਕੀਰਤਨ ਕੀਤਾ ਜੀ। ਬੜੇ ਬੜੇ ਰਸੀਏ ਪੁਰਸ਼ ਵੀ ਨੇ ਕੀਰਤਨ ਕਰਨ ਵਾਲੇ ਜੀ। ਹਾਂਜੀ, 2.5 ਘੰਟੇ ਲਗਾਤਾਰ ਉਹਨਾਂ ਨੇ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਕੀਰਤਨ ਕੀਤਾ।
ਸੁਣ ਗੁਰਦੇਵ ਸੋ ਪ੍ਰੇਮ ਲਹਿਓ ਹੈ।
ਹੁਣ ਵੇਖ ਲਓ ਪਿਆਰ ਨਾਲ ਉਹ ਕੀਰਤਨ ਕਰਨ ਦੇ ਨਾ, ਤੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਮੁੱਖੋਂ ਕੀਰਤਨ ਸੁਣ ਕੇ ਬੜੇ ਖੁਸ਼ ਹੋ ਰਹੇ ਨੇ ਜੀ। ਗੁਰੂ ਸਾਹਿਬ ਨੂੰ ਸਭ ਪਤਾ ਲੱਗਦਾ ਜੀ। ਹਾਂਜੀ, ਕਿਹੜਾ ਪ੍ਰੇਮ ਨਾਲ ਕਰ ਰਿਹਾ ਜੀ, ਕਿਹੜਾ ਬੱਧਾ ਚੱਟੀ ਕਰ ਰਿਹਾ ਜੀ। ਪ੍ਰੇਮ ਨਾਲ ਕੀਤਾ ਹੋਇਆ ਕੰਮ ਪ੍ਰਵਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਭਾਈ ਗੁਰਬਖਸ਼ ਜੀ ਦੇ ਮੁੱਖੋਂ ਕੀਰਤਨ ਸੁਣ ਕੇ ਬਹੁਤ ਪ੍ਰਸੰਨ ਹੋਏ ਜੀ, ਬਹੁਤ ਪ੍ਰਸੰਨ ਹੋਏ। ਹਾਂਜੀ,
ਕਿਰਪਾ ਨਿਧਾਨ ਪ੍ਰਸੰਨ ਬਿਸਾਲਾ।
ਤੇ ਗੁਰੂ ਸਾਹਿਬ ਫਿਰ ਪ੍ਰਸੰਨ ਹੋਏ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਹੁਣ ਬਚਨ ਕਰਨੇ ਆਰੰਭ ਕੀਤੇ ਜੀ, ਕੀਰਤਨ ਦੀ ਸੰਪੂਰਨਤਾਈ ਤੋਂ ਬਾਅਦ। ਹਾਂਜੀ,
ਇਸ ਬਿਧ ਬਰ ਦੀਨਸ ਤਿਸ ਕਾਲਾ।
ਮਹਾਰਾਜ ਨੇ ਇਸ ਤਰ੍ਹਾਂ ਬਚਨ ਕਹੇ ਜੀ। ਮਹਾਰਾਜ ਕਹਿੰਦੇ ਗੁਰਬਖਸ਼ ਜੀ, ਤੁਸੀਂ ਬਹੁਤ ਸੋਹਣਾ ਕੀਰਤਨ ਕੀਤਾ। ਕਹਿਣ ਲੱਗੇ, ਕੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਬਹੁਤ ਸੋਹਣਾ ਕੀਰਤਨ ਕੀਤਾ। ਕੀਰਤਨੀਆਂ ਪ੍ਰੇਮ ਨਾਲ ਜੁਗਤ ਮਰਜ਼ਾਦਾ ਨਾਲ ਗੁਰੂ ਜੀ ਦੇ ਭੈ ਵਿੱਚ ਕੀਰਤਨ ਕਰੇ, ਤੇ ਸੁਣੋ ਫਿਰ ਕੈਸੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਜੀ। ਹਾਂਜੀ,
ਸੁਣ ਭਾਈ ਗੁਰਬਖਸ਼ ਨਿਹਾਲ।
ਕੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਹਾਰਾਜ ਕਹਿੰਦੇ ਭਾਈ ਗੁਰਬਖਸ਼ ਜੀ, ਅਸੀਂ ਤੁਹਾਡੇ ਮੁੱਖੋਂ ਗੁਰਬਾਣੀ ਦਾ ਕੀਰਤਨ ਸੁਣ ਕੇ ਬਹੁਤ ਪ੍ਰਸੰਨ ਹੋਏ ਹਾਂ, ਅੱਜ ਤੋਂ ਬਾਅਦ ਨਿਹਾਲ ਹੀ ਰਿਹਾ ਕਰੋਗੇ। ਕਹਿਣ ਲੱਗੇ ਜੀ, ਖੁਸ਼ ਰਿਹਾ ਕਰੋਗੇ, ਪ੍ਰਸੰਨ ਰਿਹਾ ਕਰੋਗੇ ਜੀ। ਹਾਂਜੀ,
ਨਹੀਂ ਫਸਹੇ ਨਿਸ਼ਠੁਰ ਜਮ ਜਾਲ।
ਤੇ ਗੁਰੂ ਸਾਹਿਬ ਉਹਨੇ ਖੁਦ ਆਖਿਆ ਜੀ, ਜਿਨ੍ਹਾਂ ਦੀ ਬਾਣੀ ਦਾ ਕੀਰਤਨ ਕਰਨ ਦੇ। ਹਾਂਜੀ, ਗੁਰੂ ਸਾਹਿਬ ਕਹਿਣ ਲੱਗੇ ਭਾਈ ਗੁਰਬਖਸ਼ ਜੀ, ਹੁਣ ਅੱਜ ਤੋਂ ਬਾਅਦ ਕੋਈ ਵੀ ਜਮ ਤੁਹਾਡੇ ਵੱਲ ਵੇਖ ਵੀ ਨਹੀਂ ਸਕੇਗਾ। ਕਹਿਣ ਲੱਗੇ ਹਾਂਜੀ, ਮਹਾਰਾਜ ਨੇ ਬੜਾ ਕੀਰਤਨ ਦੀ ਮਹਾਨਤਾ ਗੁਰਬਾਣੀ ਵਿੱਚ ਵੀ ਲਿਖੀ ਜੀ। ਹਾਂਜੀ, ਨਾਨਕ ਕਹੇ ਨਾਨਕ ਆਖੇ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਕੀਰਤਨ ਕਰ ਤੇਰਾ ਉਧਾਰ ਹੋਏਗਾ ਜੀ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਮਹਾਰਾਜ ਨੇ ਕੀਰਤਨ ਦੀ ਵਡਿਆਈ ਗੁਰਬਾਣੀ ਵਿੱਚ ਵੀ ਕੀਤੀ ਜੀ। ਮਹਾਰਾਜ ਕਹਿਣ ਲੱਗੇ ਅੱਜ ਤੋਂ ਬਾਅਦ ਜਮ ਤੁਹਾਡੇ ਵੱਲ ਵੇਖ ਵੀ ਨਹੀਂ ਸਕਣਗੇ। ਹਾਂਜੀ,
ਤੋਵ ਘਰ ਪੁੱਤਰ ਹੋਏ ਹੈ ਜੋਈ।
ਅਜੇ ਉਹਨਾਂ ਦੇ ਘਰ ਵਿੱਚ ਸੰਤਾਨ ਨਹੀਂ ਸੀ, ਨਾਲੇ ਆਹ ਵੀ ਕਿਰਪਾ ਕਰਤੀ। ਮਹਾਰਾਜ ਕਹਿਣ ਲੱਗੇ ਭਾਈ ਗੁਰਬਖਸ਼ ਜੀ, ਤੁਹਾਡੇ ਘਰ ਵਿੱਚ ਆਉਣ ਵਾਲੇ ਸਮੇਂ ਵਿੱਚ ਜਿਹੜਾ ਪੁੱਤਰ ਪੈਦਾ ਹੋਏਗਾ ਨਾ। ਕਹਿਣ ਲੱਗੇ ਹਾਂਜੀ,
ਕੀਰਤਨ ਕਰਹੇ ਭਜਨ ਕੋ ਸੋਈ।
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਉਹ ਨਾਮ ਰਸਕ ਵੀ ਹੋਏਗਾ, ਉਹ ਨਾਮ ਜਪਣ ਵਾਲਾ ਵੀ ਹੋਏਗਾ, ਭਜਨ ਕਰਨ ਵਾਲਾ ਵੀ ਹੋਵੇਗਾ, ਉਹ ਬੜਾ ਵੱਡਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਕੀਰਤਨੀਆ ਹੋਏਗਾ। ਕਹਿਣ ਲੱਗੇ ਜਿਹੜਾ ਤੁਹਾਡੇ ਘਰ ਪੁੱਤਰ ਪੈਦਾ ਹੋਏਗਾ, ਵੇਖ ਲਓ ਗੁਰੂ ਜੀ ਕੈਸੀਆਂ ਬਖਸ਼ਿਸ਼ਾਂ ਕਰਨ ਦਾ ਏ ਜੀ। ਹਾਂਜੀ,
ਤੋਹੇ ਬੰਸ ਤੇ ਕੀਰਤਨ ਕਥਾ।
ਹਾਂਜੀ,
ਸੁਨਹੇ ਪ੍ਰੇਮ ਧਾਰ ਸੰਗਤ ਜਥਾ।
ਤੁਹਾਡੇ ਵੰਸ਼ ਵਿੱਚ ਗੁਰਬਾਣੀ ਦਾ ਕੀਰਤਨ ਹੁੰਦਾ ਹੀ ਰਹੇਗਾ ਜੀ। ਹੁਣ ਇਹ ਛੋਟੀ ਗੱਲ ਹੈ ਜੀ, ਖੁਸ਼ ਹੋ ਕੇ ਪੂਰੀ ਕੁੱਲ ਨੂੰ ਹੀ ਕੀਰਤਨ ਦੀ ਦਾਤ ਦੇ ਦੇਣੀ ਜੀ। ਕੀਰਤਨ ਤੇ ਘਰ ਵਿੱਚ ਇੱਕ ਅੱਧਾ ਹੀ ਜੀ ਕਰਨ ਲੱਗ ਪਏ, ਤੇ ਆਪਣੇ ਘਰ ਪਰਿਵਾਰ ਦਾ ਭਲਾ ਕਰ ਦਿੰਦਾ। ਗੁਰੂ ਤੇਗ ਬਹਾਦਰ ਸਾਹਿਬ ਭਾਈ ਗੁਰਬਖਸ਼ ਜੀ ਤੋਂ ਇੰਨਾ ਖੁਸ਼ ਹੋਏ, ਮਹਾਰਾਜ ਕਹਿਣ ਲੱਗੇ ਤੁਹਾਡੀ ਕੁੱਲ ਕੀਰਤਨ ਕਰਿਆ ਕਰੇਗੀ। ਕਹਿਣ ਲੱਗੇ ਹਾਂਜੀ, ਤੋਹੇ ਬੰਸ ਤੇ ਕੀਰਤਨ ਕਥਾ, ਕੀਰਤਨ ਵੀ ਕਰਿਆ ਕਰੇਗੀ ਤੇ ਕਥਾ ਵੀ ਕਰਿਆ ਕਰੇਗੀ। ਹੈ ਸੁਨਹੇ ਪ੍ਰੇਮ ਧਾਰ ਸੰਗਤ ਜਥਾ, ਤੇ ਜਦੋਂ ਤੁਹਾਡੀ ਕੁੱਲ ਵਿੱਚੋਂ ਕੋਈ ਵੀ ਕਥਾ ਕੀਰਤਨ ਕਰੇਗਾ, ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤੇਗੀ, ਸੰਗਤ ਪਿਆਰ ਨਾਲ ਬੈਠ ਕੇ ਸੁਣਿਆ ਕਰੇਗੀ ਜੀ। ਇਹ ਵੀ ਬੜੀ ਵੱਡੀ ਕਿਰਪਾ ਜੀ, ਕੋਈ ਕੀਰਤਨੀਆਂ ਕੀਰਤਨ ਕਰਨ ਦਿਆ ਹੋਵੇ ਜੀ, ਤੇ ਸੰਗਤ ਪ੍ਰੇਮ ਨਾਲ ਬਹਿ ਕੇ ਕੀਰਤਨ ਸੁਣ ਲਏ ਜੀ। ਹਾਂਜੀ, ਨਹੀਂ ਤੇ ਕਈ ਵਾਰੀ ਖੇਡ ਹੀ ਨਹੀਂ ਵੈਸੀ ਬਣਦੀ ਜੀ। ਮਹਾਰਾਜ ਕਹਿਣ ਲੱਗੇ ਜਦੋਂ ਤੁਹਾਡੇ ਪਰਿਵਾਰ ਦੇ ਕੀਰਤਨ ਕਰਿਆ ਕਰਨਗੇ, ਸੰਗਤ ਤੁਹਾਡੇ ਪਰਿਵਾਰ ਦੇ ਬੰਦਿਆਂ ਕੋਲੋਂ ਵੀ ਕੀਰਤਨ ਪਿਆਰ ਨਾਲ ਸੁਣਿਆ ਕਰੇਗੀ। ਦਰਬਾਰ ਸਾਹਿਬ ਨਾ ਜੀ 70 ਸਾਲ ਦੇ ਨੇੜੇ, ਹੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
70 ਸਾਲ ਦੇ ਨੇੜੇ ਭਾਈ ਸ਼ਾਮ ਸਿੰਘ ਹੋਣਾ ਗੁਰਬਾਣੀ ਦਾ ਕੀਰਤਨ ਕੀਤਾ ਜੀ, ਤੇ ਕੀਰਤਨ ਪਤਾ ਕਿਹੜਾ ਕੀਤਾ ਜੀ ਉਹਨਾਂ, ਹੈ ਤੇ ਬਾਣੀ ਦਾ ਹੀ, ਕਿਹੜੇ ਸਮੇਂ ਜੀ, ਆਸਾ ਜੀ ਦੀ ਵਾਰ ਤੋਂ ਪਹਿਲਾਂ। ਹਾਂਜੀ, ਗੁਰ ਦਰਬਾਰ ਸਾਹਿਬ ਉਹਨੂੰ ਤਿੰਨ ਪਹਿਰੇ ਦਾ ਕੀਰਤਨ ਕਹਿੰਦੇ ਜੀ, ਦੁਪਹਿਰੇ ਦਾ ਕੀਰਤਨ ਕਹਿੰਦੇ। ਬੜੀਆਂ ਵਿਰਲੀਆਂ ਸੰਗਤਾਂ ਉਸ ਸਮੇਂ ਪਹੁੰਚਦੀਆਂ ਸੀ ਜੀ, ਤੇ ਉਸ ਸਮੇਂ ਉਹਨਾਂ ਕੀਰਤਨ ਕੀਤਾ ਜੀ ਜਦੋਂ ਕੋਈ ਮਾਈਕ ਸਪੀਕਰ ਨਹੀਂ ਹੁੰਦੇ ਜੀ, ਬਸ ਉਹਨਾਂ ਕੀਰਤਨ ਕਰਨਾ, ਆਸਾ ਪਾਸਾ ਭਰ ਜਾਂਦਾ ਸੀ ਤੇ ਸੰਗਤਾਂ ਝੂਮਦੀਆਂ ਹੁੰਦੀਆਂ ਸੀਗੀਆਂ ਜੀ। ਰਸਨਾ ਤੇ ਇੰਨਾ ਰਸ ਸੀਗਾ ਜੀ ਉਹਨਾਂ ਦੇ ਕੀਰਤਨੀਆਂ ਦੀ, ਤੇ ਬੜੀ ਵੱਡੀ ਬਰਕਤ ਹੈ। ਮੈਂ ਅੱਗੇ ਵੀ ਆਖਿਆ ਆਪ ਜੀ ਨੂੰ, ਕਿਸੇ ਮਹਾਤਮਾ ਨੇ ਕਿਹਾ ਵੀ ਸੁਜਾਨ ਸਿੰਘ ਤੂੰ ਕਿੰਨਾ ਕੁ ਚਿਰ ਕੀਰਤਨ ਕਰ ਲਏਗਾ, ਕਿੰਨਾ ਕੁ ਚਿਰ ਨਾਮ ਜਪੇਗਾ, 24 ਘੰਟਿਆਂ ਤੋਂ ਵੱਧ ਤੂੰ ਦਿਹਾੜੀ ਵਿੱਚ ਨਾਮ ਨਹੀਂ ਜਪ ਸਕਦਾ ਜੀ, ਕਿਉਂ ਹੈ ਹੀ 24 ਘੰਟੇ ਜੀ। ਪਰ ਕਹਿਣ ਲੱਗੇ ਜੇ ਤੂੰ ਪਿਆਰ ਨਾਲ 1 ਘੰਟਾ ਲਗਾਤਾਰ ਕੀਰਤਨ ਕੀਤਾ, ਅੱਗੇ 1000 ਸੰਗਤ ਪ੍ਰਾਣੀ ਬੈਠੇ ਤੇ 1000 ਘੰਟੇ ਬਣ ਜਾਣੇ ਤੇਰੇ। ਕਹਿਣ ਲੱਗੇ ਸਾਰਾ ਜਪ ਤਪ ਤੈਨੂੰ ਆਉਣਾ। ਕਹਿਣ ਲੱਗੇ ਕੀਰਤਨ ਦੀ ਬਹੁਤ ਵੱਡੀ ਵਡਿਆਈ, ਬਹੁਤ ਵੱਡੀ ਵਡਿਆਈ, ਕੀਰਤਨੀਆਂ ਆਪਣਾ ਜੀਵਨ ਸਫਲਾ ਕਰ ਲੈਂਦਾ। ਭਾਈ ਮਰਦਾਨਾ ਜੀ ਨੇ ਲਗਭਗ 50 ਸਾਲ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹਿ ਕੇ ਕੀਰਤਨ ਕੀਤਾ ਜੀ। ਹਾਂਜੀ, ਭਾਈ ਬਾਬਕਰ ਬਾਬੀ ਦਾ ਸੁਣਿਆ ਨਾ ਜੀ, ਜਦੋਂ ਭਾਈ ਬਾਬਕਰ ਬਾਬੀ ਜੀ ਨੇ ਸਰੀਰ ਤਿਆਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਸਨ, ਮਹਾਰਾਜ ਨੇ ਦਸਤਾਰ ਭੇਜੀ ਜੀ ਭਾਈ ਬਾਬਕਰ ਬਾਬੀ ਵਾਸਤੇ, ਉਹਦੇ ਪੁੱਤਰ ਵਾਸਤੇ। ਆਖਿਆ ਜਿਵੇਂ ਤੇਰਾ ਬਾਪ ਗੁਰਬਾਣੀ ਦਾ ਕੀਰਤਨ ਕਰਦਾ, ਉਵੇਂ ਤੂੰ ਵੀ ਗੁਰਬਾਣੀ ਦਾ ਕੀਰਤਨ ਕਰਿਆ ਕਰ। ਬੜੀ ਵੱਡੀ ਦਾਤ, ਬੜੀ ਵੱਡੀ ਬਖਸ਼ਿਸ਼, ਗੁਰੂ ਸਾਹਿਬ ਮਿਹਰ ਕਰਨ, ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸੱਚੇ ਪਾਤਸ਼ਾਹ ਦਇਆ ਕਰਨ, ਕਿਰਪਾ ਕਰਨ। ਸੰਗਤਾਂ ਕੁਝ ਬਾਹਰ ਵੀ ਗਈਆਂ ਜੀ, ਹੋਲੇ ਮਹੱਲੇ 'ਤੇ ਵੀ ਗਈਆਂ ਜੀ, ਇਸ ਕਰਕੇ ਅੱਜ ਗਿਣਤੀ 'ਤੇ ਸਵਾਈ ਹੈ। ਪਰ ਗੁਰੂ ਸਾਹਿਬ ਕਿਰਪਾ ਕਰਨ, ਦਇਆ ਕਰਨ, ਸਾਡੇ ਸਾਰਿਆਂ ਦੀ ਹਾਜ਼ਰੀ ਜਿਹੜੀ ਆ ਉਹ ਪ੍ਰਵਾਨ ਕਰ ਲੈਣ ਜੀ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਭ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਹੁਣ ਕੁਝ ਸਮਾਂ ਵਾਹਿਗੁਰੂ ਵਾਹਿਗੁਰੂ ਜਪ ਕੇ ਫਿਰ ਆਪਾਂ ਖਿਮਾ ਮੰਗਾਂਗੇ। ਸਭ ਸੰਗਤਾਂ ਨੇਤਰ ਕਰ ਲਓ ਬੰਦ, ਤੇ ਮੈਂ ਕੱਲ